ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਜੋ ਦਰਸ਼ੋ ਚਾਹੇ ਸਤਿਗੁਰੂ ਸੋ ਦਰਸੈ ਗੁਰ ਗ੍ਰੰਥ ਪੜੈ ਸੁਣੈ ਸਵਾਰਥ ਲਹੈ ਪਰਮਾਰਥ ਕੋ ਪੰਥ ਪੂਰਨ ਦੇਖਿਓ ਆਤਮਾ ਦ੍ਵੈਤ ਸਰਵ ਨਿਵਾਸ ਭਏ ਸ਼ਾਂਤ ਮਨ ਸੰਤ ਜਿਹੇ ਤਿਹ ਬਦ ਨਮੋ ਹਮਾਰ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧਲਖੈ ਬਦਰੋਸ ਮੈਂ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਮਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਗਲੇ ਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ
ਸਤਨਾਮ ਸ੍ਰੀ ਵਾਹਿਗੁਰੂ ਜੀਓ ਰਾਮ ਕਲੇ ਮਹਲਾ ਪੰਜਵਾ ਤੂੰ ਦਾਨਾ ਤੂੰ ਅਬੇ ਚੱਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੁੱਲ ਹੈ ਨਾਹੀ ਕਾ ਹਮ ਕੈਸੀ ਤਾਤੀ ਤੂੰ ਦਾਨਾ ਤੂੰ ਅਬੇ ਚੱਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੁੱਲ ਹੈ ਨਾਹੀ ਤਾ ਹਮ ਕੈਸੀ ਤਾਤੀ ਇੱਕੈ ਇੱਕੈ ਏਕ ਤੂੰ ਹੀ ਇੱਕੈ ਇੱਕੈ ਤੂੰ ਰਾਇਆ ਤਉ ਕਿਰਪਾ ਤੇ ਸੁਖ ਪਾਇਆ ਰਹਾਉ ਤੂੰ ਸਾਗਰ ਹਮ ਹੰਸ ਤੁਮਾਰੇ ਤੁਮ ਮਹਿ ਮਾਣਕ ਲਾਲਾ ਤੁਮ ਦੇਵ ਹੋ ਤਿਲ ਸੰਕ ਨਾ ਮਨ ਹੋ ਹਮ ਪੁੰਚ ਹੈ ਸਦਾ ਨਿਹਲਾ ਹਮ ਬਾਰਕ ਤੁਮ ਪਿਤਾ ਹਮਾਰੇ ਤੁਮ ਮੁਖ ਦੇਵ ਹੋ ਖੀਰਾ ਹਮ ਖਿਲ ਹੈ ਸਭ ਲਾਡ ਲਡਾਵ ਹੈ ਤੁਮ ਸਦ ਗੁਣੀ ਗਹੀਰਾ ਤੁਮ ਪੂਰਨ ਪੂਰ ਰਹੇ ਸੰਪੂਰਨ ਹਮ ਪੀ ਸੰਗ ਅਗਾਏ ਮਿਲਤ 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 ਮਿਲ ਰਹਿਆ ਨਾਨਕ ਕਹਿਣ ਨਾ ਜਾਏ ਤੁਮ ਪੂਰਨ ਪੂਰ ਰਹੇ ਸੰਪੂਰਨ ਹਮ ਭੀ ਸੰਗ ਅਗਾਏ ਮਿਲਤ 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 ਮਿਲ ਰਹਿਆ ਨਾਨਕ ਕਹਿਣ ਨਾ ਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗਤ ਜੀ ਆਪ ਸਰਬੱਤ ਮਾਈ ਭਾਈ ਗੁਰੂ ਅਸਥਾਨ ਦੇ ਨੇੜੇ ਤੋਂ ਅਥਵਾ ਦੂਰ ਤੋਂ ਜੋ ਵੀ ਆਪਣੇ ਆਪਣੇ ਸਾਧਨਾਂ ਦੁਆਰਾ ਭਾਵਨਾ ਧਾਰ ਕੇ ਗੁਰੂ ਦਰਬਾਰ ਵਿਚ ਪਹੁੰਚੇ ਹੋ, ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਸ਼ਰਨ ਵਿਚ ਬੈਠ ਕਰਕੇ ਜੋ ਵਾਹਿਗੁਰੂ ਪਰਮੇਸ਼ਵਰ ਦੇ ਦਰ ਤੋਂ ਬੜਮੁੱਲੀ ਪੂੰਜੀ ਸਵਾਸਾਂ ਦੀ ਮਿਲੀ ਹੋਈ ਹੈ, ਉਹਨਾਂ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਕਥਾ ਜਾਂ ਕੀਰਤਨ, ਗੁਰਬਾਣੀ ਦਾ ਪਾਠ, ਮੂਲ ਮੰਤਰ ਦਾ ਜਾਪ ਜਾਂ ਗੁਰਮੰਤਰ ਦਾ ਜਾਪ, ਇਸ ਤੋਂ ਬਿਨਾਂ ਸਵਾਸਾਂ ਦੀ ਸਫਲਤਾ, ਸੰਸਾਰ ਦੀਆਂ ਗੱਲਾਂ ਕਰਨ ਨਾਲ ਜਾਂ ਸੰਸਾਰ ਦੇ ਬੇਲੋੜੇ ਫੁਰਨੇ ਕਰਨ ਨਾਲ, ਇਹ ਉਹਨਾਂ ਦੇ ਵਿਚ ਸਵਾਸਾਂ ਦੀ ਬਰਬਾਦੀ ਤਾਂ ਹੈ ਪਰ ਸਫਲਤਾ ਨਹੀਂ ਹੈ। ਗੁਰੂ ਸਾਹਿਬ ਨੇ ਹੁਕਮ ਕਰ ਦਿੱਤਾ, ਮਿਲ ਸਾਧ ਸੰਗਤ ਪਜ। ਸਾਧ ਸੰਗਤ ਦਾ ਬਹੁਤਾ ਮਹੱਤਵ ਹੈ, ਇਸ ਕਰਕੇ ਸੰਗਤ ਦੇ ਵਿਚ ਪਰਮੇਸ਼ਵਰ ਦੀ ਆਪਣੀ ਕਲਾ ਵਰਤ ਰਹੀ ਹੈ। ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤਸੰਗ ਮਿਲਾਤ, ਜਾਂ ਕਹੋ ਜਿਹਦੇ ਉੱਤੇ ਵਾਹਿਗੁਰੂ ਪ੍ਰਸੰਨ ਹੋ ਗਿਆ, ਜੇ ਠਾਕੁਰ ਸੋ ਪ੍ਰਸੰਨ ਪਇਓ ਸਤਸੰਗ ਤੇ ਪਿਆਰ। ਪੂਰਾ ਸਤਸੰਗਤ ਦੇ ਨਾਲ ਪਿਆਰ ਲੱਗਿਆ, ਹਰ ਗੁਰੂ ਨਾਨਕ ਜਿਨ ਪਰਸਿਓ ਤਿੰਨ ਸਭ ਕੁਲ ਕੀ ਹੋ ਗਿਆ, ਉਹਨੇ ਸਾਰੀਆਂ ਕੁਲਾਂ ਦਾ ਉਧਾਰ ਕਰ ਲਿਆ। ਆਓ ਮਨ ਬੀਤੀਆਂ ਕਾਬਲ ਕਰੋ, ਸ਼ਬਦ ਦੇ ਉਚਾਰਨ ਵਿਚ ਤਾਂ ਭਾਵੇਂ ਕੋਈ ਬਹੁਤੀ ਔਖਿਆਈ ਨਹੀਂ ਦਿਸਦੀ, ਸਿਧਾਂਤਾਂ ਦੀ ਝਲ ਕਿਤੇ ਕਿਤੇ ਬਹੁਤ ਗਹਿਰਾਈਆਂ ਵਾਲੀ ਹੈ। ਕਿਤੇ ਕਿਤੇ ਐਸੇ ਸ਼ਬਦ ਆਉਂਦੇ ਨੇ ਜਿਨ੍ਹਾਂ ਦੇ ਵਿਚ ਬੜੀਆਂ ਗਹਿਰਾਈਆਂ ਹੁੰਦੀਆਂ ਨੇ। ਵੈਸੇ ਤਾਂ ਗੁਰਬਾਣੀ ਸਾਰੇ ਹੀ ਸੱਤਾਂ ਸਮੁੰਦਰਾਂ ਦੇ ਪਾਣੀਆਂ ਤੋਂ ਇੱਕ ਅੱਖਰ ਜਿਹੜਾ ਉਹ ਵੀ ਡੂੰਘਾ ਹੈ, ਪਰ ਆਪ ਆਪਣੀ ਬੁੱਧ ਹਜੇਤੀ ਵਰਣ ਭਿੰਨ ਭਿੰਨ ਹਜੇਤੀ। ਕਿਸੇ ਸਤਪੁਰਸ਼ ਕੋਲ ਕਿੰਨਾ ਕੁ ਅਨੁਭਵ ਦਾ ਖਜ਼ਾਨਾ ਹੈ। ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਸ਼, ਮੂਲ ਮੰਤਰ ਦੇ ਅਰਥ ਬਹੁਤ ਲੰਮਾ ਸਮਾਂ ਸੁਣਨ ਵਿਚ ਆਇਆ ਕਿ 6 ਮਹੀਨੇ ਕਰੇ ਗਏ ਸੀ ਮੂਲ ਮੰਤਰ ਦੇ ਅਰਥ। ਅੱਧੇ ਵਿਦਿਆਰਥੀ ਨੱਠ ਗਏ ਸੀ, ਮਹਾਂਪੁਰਸ਼ ਕਹਿੰਦੇ ਭਾਈ ਵਿਦਿਆਰਥੀ ਕਿਉਂ ਚਲੇ ਗਏ? ਕਹਿੰਦੇ ਉਹ ਕਹਿੰਦੇ ਵੀ ਕਿਸੇ ਹੋਰ ਥਾਂ ਪੜ੍ਹ ਲਾਂਗੇ, ਇਹ ਸਾਰੀ ਉਮਰ ਦੇ ਵਿਚ ਤਾਂ ਜਪਜੀ ਸਾਹਿਬ ਨਹੀਂ ਹੋਣਾ ਫਿਰ ਇਸ ਹਿਸਾਬ ਸਿਰ। ਤੇ ਮਹਾਂਪੁਰਸ਼ ਕਹਿੰਦੇ ਭਾਈ ਇੱਕ ਬਾਹਜ ਤੇ ਇੱਕ ਅੰਤਰੀਵ ਅਰਥ, ਦੋ ਅਰਥ ਕਰਿਆ ਕਰਾਂਗੇ। ਕਹਿਣ ਤੋਂ ਪਾਵੇ ਵੀ ਗੁਰਬਾਣੀ ਜਿਹੜੀ ਹੈ, ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਆਪ ਜੀ ਨੇ ਕੀਤੀ ਹੈ, ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਵਾਇਆ, ਆਪ ਉਚਾਰਨ ਕੀਤਾ, ਭਗਤਾਂ ਦੀ ਬਾਣੀ ਇਕੱਠੀ ਕੀਤੀ, ਗੁਰੂਆਂ ਨੇ ਕੀਤੀ, ਉੱਤੇ ਕਿਰਪਾ ਕਰੋ ਆਪ ਗੁਰਬਾਣੀ ਦਾ ਟੀਕਾ ਹੀ ਲਿਖਦੇ ਹੋ, ਅਰਥ ਆਪ ਕਰਦੇ ਹੋ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਗੁਰਸਿੱਖੋ ਗੁਰਬਾਣੀ ਦਾ ਟੀਕਾ ਸੰਪੂਰਨ ਨਹੀਂ ਹੋਏਗਾ ਕੋਈ, ਇਹ ਅਨੁਭਵ ਦੀ ਬਾਤ ਹੈ। ਤੇ ਮੇਰੀ ਗੁਰਸਿੱਖਾਂ ਦੀ ਰਸਨਾ ਹੀ ਗੁਰਬਾਣੀ ਦਾ ਟੀਕਾ ਹੋਏਗੀ, ਕਿਹੜੇ ਨੂੰ ਕਿਹੋ ਜਿਹੇ ਅਰਥ ਕਦੋਂ ਫੁਰ ਜਾਣ, ਕਦੋਂ ਪਰਮੇਸ਼ੁਰ ਕਿਹਨੂੰ ਕਿਹੋ ਜਿਹੀ ਸੋਝੀ ਦੇ ਦੇਵੇ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਟੀਕੇ ਤੋਂ ਇਨਕਾਰ ਕਰ ਦਿੱਤਾ ਸੀ। ਦਸਮ ਪਾਤਸ਼ਾਹ ਦੇ ਵੇਲੇ ਗੁਰਸਿੱਖਾਂ ਦੇ ਕਹਿਣ ਤੋਂ ਜਦੋਂ ਗੁਰਸਿੱਖ ਨੇ ਉਚਾਰਨ ਗਲਤ ਕਰ ਦਿੱਤਾ ਸੀ, ਕਰਤੇ ਕੀਮਿਤ ਕਰਤਾ ਜਾਣੇ ਕੀ ਜਾਣੇ ਗੁਰਸੂਰਾ ਕਹਿ ਦਿੱਤਾ, ਹੈ ਸੀ ਉੱਥੇ ਕਹਿ ਜਾਣੇ ਗੁਰਸੂਰਾ, ਤੇ ਫਿਰ ਇਹ ਵਿਚਾਰ ਹੋਈ ਸੀ ਕਿ ਗੁਰਸਿੱਖ ਨੂੰ ਗਲਤ ਪਾਠ ਤਾਂ ਕੀਤਾ ਗਿਆ ਕਿ ਉਹਨੂੰ ਅਰਥ ਦਾ ਨਹੀਂ ਸੀ ਪਤਾ। ਸਤਿਗੁਰੂ ਕਿਰਪਾ ਕਰਕੇ ਅਰਥ ਪੜਾਓ। 14 ਧਾਰਮਿਕ ਜੰਗ ਗਲ ਪਏ ਤੇ ਨਿਬੜੇ। ਛੋਟੀ ਜਿਹੀ ਉਮਰ ਵਿਚ ਜੰਗਾਂ ਦਾ ਸਿਲਸਿਲਾ ਸ਼ੁਰੂ ਹੋਇਆ। ਗੁਰੂ ਹਰਗੋਬਿੰਦ ਸਾਹਿਬ ਨੇ 4 ਲੜਾਈਆਂ ਲੜੀਆਂ, ਗੁਰੂ ਗੋਬਿੰਦ ਸਿੰਘ ਸਾਹਿਬ ਨੇ 14 ਲੜੀਆਂ। ਕਿਸੇ ਇੱਕ ਵੀ ਲੜਾਈ ਚ ਗੁਰੂ ਚੜ ਕੇ ਨਹੀਂ ਗਿਆ। ਫਿਰ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਦਮਦਮਾ ਸਾਹਿਬ ਕਮਰ ਕਸਾ ਖੋਲਿਆ। ਪ੍ਰਗਟ ਇਹ ਹੈ ਮਾਰੀ ਕੰਸੀ ਦੇ ਬਰਦ ਤੇ ਮਾਲਵੇ ਦੀ ਧਰਤੀ ਨੂੰ ਤਾਰਿਆ ਕਿ ਕਿਹਾ ਗੁਰੂ ਕਾ ਮਾਲਵਾ ਹੋਇਆ। ਹੋਜਾਇਣ ਵਾਲੇ ਪਾਸੇ ਹੈ ਅਸਲ ਮਾਲਵਾ ਜਿਹੜਾ। ਕੰਸੀ ਉੱਤਰ ਦਿਸ਼ਾ ਵਿਚ ਹੈ, ਬਨਾਰਸ। ਮਹਾਰਾਜ ਨੇ ਇਹਨੂੰ ਆਪਣੀ ਕੰਸੀ ਕਿਹਾ, ਗੁਰੂ ਕੀ ਕੰਸੀ ਹੋਈ, ਗੁਰੂ ਕਾ ਮਾਲਵਾ ਹੋਇਆ, ਬੜੇ ਬਰਦ ਤੇ ਮਾਲਵੇ ਨੂੰ। ਇਸੇ ਕਰਕੇ ਮਾਲਵੇ ਦੇ ਵਿਚ ਮਾਲਵੇ ਦੀ ਧਰਤੀ ਨੇ ਜਿਹਨੇ ਬ੍ਰਹਮ ਗਿਆਨੀ ਮਹਾਂਪੁਰਸ਼ ਪੈਦਾ ਕੀਤੇ, ਹੋਰ ਕਿਸੇ ਥਾਂ ਤੇ ਨਹੀਂ ਹੋਏ। ਇਹ ਗੁਰੂ ਕਾ ਵਜਨ ਹੈ ਹੋਇਆ। ਸੋ ਸਤਿਗੁਰੂ ਮਹਾਰਾਜ ਸਾਹਿਬ ਨੇ ਫਿਰ ਇੱਕ ਅੰਤਰੀਵ ਤੇ ਇੱਕ ਬਹਾਜ, ਦੋ ਅਰਥ ਮਹਾਰਾਜ ਸਾਹਿਬ ਨੇ ਮੂਲ ਰੂਪ ਵਿਚ ਰੱਖੇ ਤੇ ਬਾਕੀ ਕਿਹਾ, ਭਾਈ ਜਿੰਨਾ ਕਿਸੇ ਦਾ ਅਨੁਭਵ ਹੈ ਗੁਰਸਿੱਖ ਉਸ ਹਿਸਾਬ ਸਿਰ ਕਰਨ। ਕਿਤੇ ਕਿਤੇ ਕਿਸੇ ਪੰਕਤੀ ਨੂੰ ਮਹਾਰਾਜ ਫਿਰ ਬਹੁਤ ਖੋਲਦੇ ਸਨ, ਉਨ੍ਹਾਂ ਦਾ ਵਿਸਥਾਰ ਜ਼ਿਆਦਾ ਕਰ ਦਿੰਦੇ ਸਨ। ਆਮ ਕਰਕੇ ਬਸ ਅੰਤਰੀਵ ਤੇ ਬਾਜ ਦੋ ਅਰਥ। ਸੋ ਆਓ ਕਲੰਗੀਧਰ ਪਾਤਸ਼ਾਹ ਦੇ ਕੀਤੇ ਹੋਏ ਅਰਥਾਂ ਦੇ ਭੈ ਵਿਚ ਰਹਿ ਕੇ, ਤੇ ਜੋ ਸੰਪਰਦਾਇ ਅਰਥ ਹਨ, ਜੋ ਪਰੰਪਰਾ ਅਨੁਸਾਰ ਅਰਥ ਹਨ, ਜਿਹਦੇ ਚ ਆਪਣੀ ਮਤ ਨਾ ਘੋਟੀ ਜਾਏ, ਜੋ ਲਿਖਤ ਰੂਪ ਦੇ ਅੰਦਰ ਕਲਮਬੰਦ ਹੋ ਚੁੱਕੇ ਨੇ, ਹੁਣ ਤਾਂ ਪੁਰਾਣੇ ਸਮੇਂ ਚ ਐਸਾ ਸਾਧਨ ਨਹੀਂ ਸੀ। ਆਓ ਗੁਰੂ ਕਿਰਪਾ ਕਰੇ ਅੱਜ ਦੇ ਵਿਚਾਰ ਥੋੜੇ ਜਿਹੇ ਕਿਤੇ ਕਿਤੇ ਜ਼ਿਆਦਾ ਗਹਿਰਾਈ ਵਾਲੀ ਦਿਸੇਗੀ। ਆਪ ਗੁਰਮੁਖਾਂ ਨੇ ਕਿਵੇਂ ਕਰਨੀ ਤੇ ਉੱਥੇ ਥੋੜੀ ਜਿਹੀ ਬੁੱਧ ਸੂਖਮ ਕਰਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ, ਤੇ ਦਾਸ ਆਪਣੇ ਵੱਲੋਂ ਯਤਨ ਕਰੇਗਾ ਕਿ ਆਪ ਜੀ ਨੂੰ ਇਹ ਬਹੁਤੀ ਸ਼ਿਕਾਇਤ ਨਾ ਹੋਵੇ ਕਿ ਗੱਲ ਸਮਝ ਵਿਚ ਨਹੀਂ ਆਈ। ਫਿਰ ਵੀ ਗੁਰਬਾਣੀ ਅਥਾਹ ਹੈ, ਗੁਰਬਾਣੀ ਦੇ ਅਰਥ ਵੀ ਬੜੇ ਅਥਾਹ ਹਨ। ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਨੇ ਸੁਣਾਉਂਦੇ।
ਸਤਨਾਮ ਸ੍ਰੀ ਵਾਹਿਗੁਰੂ ਜੀਓ, ਰਾਮ ਕਲੀ ਮਹੱਲਾ ਪੰਜਵਾਂ।
884 ਅੰਗ ਤੇ ਰਾਮ ਕਲੀ ਰਾਗ ਵਿਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਪਾਵਨ ਬਚਨ ਹੈ।
ਤੂੰ ਦਾਨਾ ਤੂੰ ਅਬੇ ਚੱਲ ਤੂੰ ਹੀ।
ਸਤਿਗੁਰੂ ਮਹਾਰਾਜ ਪਰਮੇਸ਼ਰ ਦੀ ਸ਼ਿਫਤ ਕਰਦੇ ਹੋਏ ਪ੍ਰਵਾਨ ਕਰਦੇ ਨੇ, ਹੇ ਮੇਰੇ ਨਿਰੰਕਾਰ ਪਰਮੇਸ਼ਰ ਵਾਹਿਗੁਰੂ, ਤੂੰ ਦਾਨਾ। ਦਾਨਾ ਦਾਨ ਸੰਬੰਧ ਹੈ, ਤੂੰ ਦਾਨਾ ਸਿਆਣੇ ਨੂੰ ਕਹਿੰਦੇ, ਫਲਾਣਾ ਬੰਦਾ ਬੜਾ ਦਾਨਾ, ਤੇ ਦਾਨਾ ਦਾਨ ਕਰਨ ਵਾਲੇ ਨੂੰ ਵੀ ਕਹਿੰਦੇ, ਜਿਹੜਾ ਦਾਨ ਦੇਣ ਵਾਲਾ ਹੋਵੇ। ਪਰਮੇਸ਼ਰ ਹਰ ਵੇਲੇ ਦਾਨ ਦਿੰਦਾ ਹੀ ਆ, ਕਿਸੇ ਤੋਂ ਲੈਂਦਾ ਨੀ ਕੁਛ। ਤੇ ਜਿੰਨੀਆਂ ਸਿਆਣਪਾਂ ਪਰਮੇਸ਼ੁਰ ਦੇ ਵਿੱਚੋਂ ਹੀ ਪੈਦਾ ਹੋਈਆਂ ਨੇ, ਉਹਦੇ ਵਰਗਾ ਦਾਨਾ ਕੋਈ ਨਹੀਂ, ਉਹਦੇ ਵਰਗਾ ਸਿਆਣਾ ਕੋਈ ਨਹੀਂ। ਮਹਾਰਾਜ ਕਹਿੰਦੇ ਸਭ ਸਿਆਣਪਾਂ ਤੇਰੇ ਵਿੱਚੋਂ ਪੈਦਾ ਹੋਈਆਂ, ਤੂੰ ਦਾਨਾ। ਤੂੰ ਅਬ ਚੱਲ, ਇਹ ਉਚਾਰਨ ਦਾ ਵੀ ਧਿਆਨ ਰੱਖਣਾ। ਅਬ ਚੱਲ ਜਿਹੜਾ ਚਲਾਏਬਾਨ ਨਹੀਂ ਹੁੰਦਾ, ਕਦੇ ਸਥਿਰ ਰਹਿਣ ਵਾਲਾ ਹਮੇਸ਼ਾ, ਕੋਈ ਬਾਕੀ ਚੀਜ਼ ਸਥਿਰ ਰਹਿਣ ਵਾਲੀ ਨਹੀਂ ਹੈ। ਤੂੰ ਐਸਾ ਤੇਰਾ ਸਰੂਪ ਹੈ, ਹੇ ਪਰਮੇਸ਼ਰ ਵਾਹਿਗੁਰੂ।
ਤੂੰ ਜਾਤ ਮੇਰੀ ਪਾਤੀ,
ਹੇ ਮੇਰੀ ਪਰਮੇਸ਼ਰ, ਤੇਰੀ ਤੇ ਮੇਰੀ ਜਾਤ ਇੱਕੋ ਹੀ ਹੈ। ਸਮਝਣਾ ਇਸ ਨੂੰ ਬਾਤ, ਤੇਰੀ ਤੇ ਮੇਰੀ ਪੰਕਤੀ ਇੱਕੋ ਹੀ ਹੈ, ਜਾਤ ਇੱਕੋ ਹੀ ਹੈ। ਪਾਤ ਪੰਕਤੀ ਦਾ ਨਾਮ ਹੈ, ਜਾਤ ਜਾਤੀ ਦਾ। ਜਾਤ ਕਿਸ ਤਰ੍ਹਾਂ ਹੈ, ਜਿਵੇਂ ਬ੍ਰਾਹਮਣ ਜਾਤ ਹੈ, ਉਸੇ ਜਾਤ ਦਾ ਦੂਸਰਾ ਮਿਲ ਜਾਏ, ਉਹ ਕਹਿੰਦਾ ਮੇਰਾ ਜਾਤ ਭਾਈ ਹੈ, ਮੈਂ ਵੀ ਬ੍ਰਾਹਮਣ, ਇਹ ਵੀ ਬ੍ਰਾਹਮਣ। ਇਹ ਸੰਸਾਰ ਦੇ ਅੰਦਰ ਬਣਾਈਆਂ ਹੋਈਆਂ ਜਾਤਾਂ ਨੇ, ਪਰਮਾਤਮਾ ਦੇ ਦਰ ਤੇ ਇੱਕ ਪਰਮੇਸ਼ਰ ਵਾਹਿਗੁਰੂ ਨੇ ਪੰਜੇ ਤੱਤ ਇੱਕੋ ਸਾਰ ਬਣਾਏ, ਇੱਕੋ ਸਾਰ ਹੀ ਉਹਨਾਂ ਪੰਜਾਂ ਤੱਤਾਂ ਤੋਂ ਸਰੀਰ ਬਣਾਏ ਨੇ। ਇਹ ਕਰਮ ਨਾਮ ਵਰਣਿਤ ਹੋਇਆ ਹੈ, ਜਿਹੋ ਜਿਹਾ ਕਿਸੇ ਦਾ ਕਰਮ ਸੀ ਕੀਤਾ ਸੀ, ਉਹਦੇ ਆਧਾਰ ਤੇ ਉਹਦੀ ਜਾਤੀ ਦਾ ਨਾਮ ਪ੍ਰਗਟ ਹੋ ਗਿਆ। ਇੱਥੇ ਪਰਮੇਸ਼ੁਰ ਨੂੰ ਕਿਹਾ ਤੂੰ ਮੇਰੀ ਜਾਤ ਦਾ ਹੈ, ਕਿਉਂ? ਤੇ ਤੇਰਾ ਸਰੂਪ ਹੈ ਜਿਹੜਾ ਉਹ ਵੀ ਸੱਚ ਚੇਤਨ ਆਨੰਦ ਹੈ, ਔਰ ਮੇਰਾ ਸਰੂਪ ਵੀ ਸੱਚ ਚੇਤਨ ਆਨੰਦ ਹੈ। ਮੈਨੂੰ ਗੁਰਬਾਣੀ ਤੋਂ, ਗੁਰੂ ਉਪਦੇਸ਼ ਤੋਂ ਪਤਾ ਚੱਲ ਗਿਆ ਕਿ ਮੈਂ ਪੰਜਾਂ ਤੱਤਾਂ ਦੀ ਆ ਜਿਹੜੀ ਤਿੰਨ ਮਨ ਦੀ ਦੇਹ ਹੈ, ਮੈਂ ਇਹ ਨਹੀਂ ਹਾਂ। ਇਹ ਨਹੀਂ ਜੈ ਨਹੀਂ ਜੈ ਨਹੀਂ ਹੋਈ ਜਿਸ ਤੇ ਪਰੇ ਸੱਤ ਹੈ ਸੋਈ। ਮੈਂ ਉਹ ਸਮਝ ਲਿਆ ਕਿ ਜਿਹੜਾ ਦੇਹ ਇੰਦਰੀਆਂ ਤੋਂ ਪਰੇ ਮੇਰਾ ਸਰੂਪ ਹੈ, ਮੈਂ ਤਾਂ ਉਹ ਹਾਂ। ਤੇ ਸੱਤ ਚਿਤ ਆਨੰਦ ਤੂੰ ਹੈ, ਸੱਤ ਚਿਤ ਆਨੰਦ ਮੇਰੀ ਆਤਮਾ, ਇਸ ਕਰਕੇ ਤੇਰਾ ਤੇ ਮੇਰਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕਸ ਭੇਦ ਨਹੀਂ ਹੈ ਇਹਦੇ ਵਿੱਚ। ਇਸ ਕਰਕੇ ਤੂੰ ਵੀ ਵਿਆਪਕ ਸਰੂਪ ਹੈ ਤੇ ਮੈਂ ਵੀ ਵਿਆਪਕ ਸਰੂਪ ਹੈ। ਪੂਰਨ ਦੇਖਿਓ ਆਤਮਾ, ਆਤਮਾ ਨੂੰ ਸਾਰਿਆਂ ਦੇ ਵਿੱਚ ਜੋ ਮੇਰੇ ਵਿੱਚ ਹੈ ਉਹ ਸਾਰਿਆਂ ਵਿੱਚ ਹੈ, ਜੋ ਸਾਰਿਆਂ ਵਿੱਚ ਹੈ ਉਹ ਵੀ ਮੇਰੇ ਵਿੱਚ ਹੈ। ਇਸ ਕਰਕੇ ਫਿਰ ਜਾਤ ਇੱਕ ਹੋਈ ਨਾ ਤੇਰੇ ਤੇ ਮੇਰੀ। ਤੂੰ ਮੇਰੀ ਜਾਤ ਦਾ ਹੈ, ਮੈਂ ਤੇਰੀ ਜਾਤ ਦਾ ਹਾਂ, ਔਰ ਇਸ ਰਿਸ਼ਤੇ ਨੂੰ ਓਤ ਪੋਤ ਭਗਤਾਂ ਦਾ ਜਿਹੜਾ ਰਿਸ਼ਤਾ ਹੈ, ਕਾਣਾ ਤੇ ਪੇਟਾ ਦੋ ਸ਼ਬਦ ਵੱਖਰੇ ਵੱਖਰੇ ਬਣੇ, ਸੂਤ ਇੱਕੋ ਹੀ ਹੁੰਦਾ ਦੋਨਾਂ ਚ। ਸੂਤ ਇੱਕ ਜਿਉ ਤਾਣਾ ਪੇਟਾ, ਦੋ ਧਾਰਾ ਇੱਕ ਜੀਵ ਤੇ ਇੱਕ ਈਸ਼ਵਰ, ਦੋ ਧਾਰਾਂ ਦੇ ਵੱਖਰੇ ਵੱਖਰੇ ਨਾਮ ਨ ਤੇ ਦੋਨਾਂ ਦੇ ਚ ਜਲ ਇੱਕੋ ਹੀ ਹੈ। ਸੋ ਇਸ ਕਰਕੇ ਮੇਰੇ ਚ ਅਗਿਆਨ ਆਉਣ ਕਰਕੇ ਮੈਂ ਅਲਪਗ ਹੋ ਗਿਆ, ਤੇਰੇ ਵਿਚ ਅੰਤਰਯਾਮਤਾ ਹੋਣ ਕਰਕੇ ਤੂੰ ਸਰਵਗ ਹੋ ਗਿਆ। ਤੇ ਜਿੱਥੇ ਤੱਕ ਬਾਤ ਜਾਤੀ ਦੀ ਹੈ, ਉਹ ਤਾਂ ਕਹੋ ਕਬੀਰ ਇਹ ਰਾਮ ਕੇ ਅੰਸ਼, ਮੈਂ ਤੇਰੀ ਅੰਸ਼। ਕੋਈ ਵੀ ਪੁੱਤਰ ਜਿਹੜਾ ਹੈ ਉਹ ਆਪਣੀ ਮਾਂ ਜੇ ਇੱਧਰ ਆ ਜਾਊਗਾ, ਪੁਰਸ਼ ਮਾਂ ਪੁਰਸ਼ ਸੰਤ ਬਾਬਾ ਗੁਰਮੇਲ ਸਿੰਘ ਜੀ ਸੰਪਰਦਾ ਨਾਨਕ ਸਾਹਿਬ ਮਹਾਂਪੁਰਸ਼ਾਂ ਨੇ ਦਰਸ਼ਨ ਦਿੱਤੇ ਹੈ, ਬਹੁਤ ਧੰਨਵਾਦ ਦਾਸ ਵੱਲੋਂ ਵੀ ਸੰਤਾਂ ਵੱਲੋਂ ਵੀ। ਸੋ ਆਓ, ਹੇ ਪਰਮੇਸ਼ੁਰ ਤੇਰੀ ਤੇ ਮੇਰੀ ਜਾਤ ਇੱਕ ਹੈ। ਜਿਵੇਂ ਪੁੱਤਰ ਦੀ ਜਾਤ ਪਿਤਾ ਨਾਲੋਂ ਕਦੀ ਅੱਜ ਤੱਕ ਵੱਖਰੀ ਨਹੀਂ ਹੋਈ, ਜੇ ਪੁੱਤਰ ਦੀ ਜਾਤ ਵੱਖਰੀ ਹੋ ਗਈ ਤਾਂ ਇਹਦਾ ਮਤਲਬ ਉਸ ਬਾਪ ਦਾ ਨਹੀਂ ਹੈ। ਸਾਰਾ ਸੰਸਾਰ ਏਕ ਪਿਤਾ ਏਕ ਸਕੇ ਹਮ ਬਾਰਕ, ਜੇ ਅਸੀਂ ਉਸੇ ਦੇ ਬੱਚੇ ਹਾਂ ਤਾਂ ਫਿਰ ਜਾਤ ਰੱਬ ਨਾਲੋਂ ਵੱਖਰੀ ਸਾਡੀ ਕਿਵੇਂ ਆਉਂਦੀ? ਹੋਈ ਨਹੀਂ ਸਕਦੀ, ਅਸੀਂ ਉਸੇ ਜਾਤੀ ਦੇ। ਇਸ ਕਰਕੇ ਇਹ ਪਰਮੇਸ਼ੁਰ ਗੁਰੂ ਅਰਜਨ ਸਾਹਿਬ ਕਹਿੰਦੇ, ਜਗਿਆਸੂ ਮੁੱਖ ਦੁਆਰਾ ਕਹਿੰਦੇ, ਤੂੰ ਮੇਰੀ ਜਾਤ ਦਾ ਹੈ, ਮੈਂ ਤੇਰੀ ਜਾਤ ਦਾ ਹਾਂ। ਹਰ ਪੰਕਤੀ ਸ਼੍ਰੇਣੀ ਮੈਂ ਉਸੇ ਕਤਾਰ ਦੇ ਵਿੱਚ ਹਾਂ। ਆ ਜਿਹੜੀ ਸੰਸਾਰ ਦੀ ਪੰਕਤੀ ਬਣਾਈ ਹੋਈ ਹੈ ਨਾ ਸਾਰੀ, ਉਹ ਇਹਨਾਂ ਦੇ ਵਿੱਚ ਹੈ, ਮੇਰੇ ਵਿੱਚ ਵੀ ਹੈ। ਇਸ ਲਈ ਮੇਰੀ ਜਾਤ ਪਾਤ ਉਹੀ ਹੈ ਜੋ ਤੇਰੀ ਹੈ। ਜਾਤੀ ਪਾਤੀ ਕਰਕੇ ਆਪਣਾ ਕੋਈ ਅੰਤਰਾ ਨਹੀਂ। ਇਹ ਜੀਵ ਈਸ਼ ਦੀ ਏਕਤਾ ਜਣਾਉਣ ਵਾਲੇ ਮਹਾਂਵਾਕ ਹਨ। ਵੇਦ ਦੇ ਅੰਦਰ ਜਿਹੜੇ ਚਾਰੇ ਮਹਾਂਵਾਕ ਨੇ ਉਹਨਾਂ ਨੂੰ ਬੜਾ ਗਹਿਰਾਈ ਨਾਲ ਪੜ੍ਹਿਆ ਵਿਚਾਰਿਆ ਹੈ। ਇਹ ਜੈਸਾ ਸ਼ਾਮਦੇਵ ਦਾ ਮਹਾਂਵਾਕ ਹੈ, ਤਤਮਸੀ ਮਹਾਂਵਾਕ ਕਹਿੰਦੇ ਨੇ ਉਸਨੂੰ, ਤਤਮਸੀ ਸੰਸਕ੍ਰਿਤ ਦਾ ਪਦ ਹੈ ਤਤਮਸੀ, ਇਹਦੇ ਤਿੰਨ ਹਿੱਸੇ ਨੇ। ਤਤਪਦ ਈਸ਼ ਜੀਵ ਤਵੈਪਦ ਅਸਪਦ ਬ੍ਰਹਮ ਕਹਾਵੈ, ਮਾਇਆ ਕੇ ਜੈ ਭੇਦ ਤੀਨੇ ਇੱਕ ਹੈ ਭੇਦ ਬਤਾਵੈ, ਤਿੰਨ ਭੇਦ ਮਾਇਆ ਕਰਕੇ ਵੱਖਰੇ ਵੱਖਰੇ ਹੋਏ। ਖੈਰ ਇਹ ਥੋੜੀ ਜਿਹੀ ਡੂੰਘੀ ਵਿਚਾਰ ਹੈ, ਇਹਨੂੰ ਛੱਡ ਦਈਏ ਇੱਥੇ। ਇਹਦੇ ਲਈ ਤਰਤੀਬ ਅਨੁਸਾਰ ਵਿਚਾਰਿਆ ਜਾਏ, ਸੁਣਿਆ ਜਾਏ ਤਾਂ ਸਮਝ ਆਏਗੀ, ਉਸ ਤਰ੍ਹਾਂ ਨਹੀਂ ਆਏਗੀ। ਤਤਪਦ ਜੀਵ ਦਾ ਲੱਖ ਅਰਥ ਹੈ, ਤਤਪਦ ਈਸ਼, ਤਤਪਦ ਜਿਹੜਾ ਈਸ਼ਵਰ ਦਾ ਵਾਚਿਆ ਅਰਥ ਹੈ, ਤੇ ਤੂੰ ਪਦ ਜੀਵ ਦਾ ਵਾਚਿਆ ਅਰਥ ਹੈ, ਆਸਪਦ ਬ੍ਰਹਮ ਦਾ ਵਾਚਿਆ ਅਰਥ ਹੈ। ਤਿੰਨਾਂ ਦੇ ਵਿੱਚ ਇੱਕੋ ਹੀ ਪਰਮੇਸ਼ੁਰ, ਜਿਵੇਂ ਅਨੰਤ ਮਣਕਿਆਂ ਦੇ ਵਿੱਚ ਇੱਕੋ ਹੀ ਸੂਤਰ ਹੈ, ਅਨੰਤ ਦੇਹਾਂ ਦੇ ਅੰਦਰ ਇੱਕੋ ਹੀ ਚੇਤਨ ਸੱਤਾ ਬ੍ਰਹਮ ਦੀ ਹੈ। ਕਹੋ ਕਬੀਰ ਮੇਰੇ ਮਾਧਵਾ, ਤੂੰ ਸਰਬ ਵਿਆਪੀ, ਸਰਬ ਵਿਆਪੀ ਹੈ, ਇਸ ਲਈ ਤੂੰ ਮੇਰੀ ਜਾਤ ਦਾ ਹੈ, ਮੈਂ ਤੇਰੀ ਜਾਤ ਦਾ। ਗੁਰਬਾਣੀ ਦੇ ਵਿੱਚ ਅਰਥ ਕਰਨ ਲੱਗਿਆ ਇਹ ਸੁਤੰਤਰਤਾ ਦਿੱਤੀ ਹੈ ਗੁਰਬਾਣੀ ਚ ਪ੍ਰਮਾਣ ਦੇਣ ਦੀ ਕਿ ਕਿਸੇ ਵੀ ਗ੍ਰੰਥ ਦਾ ਪ੍ਰਮਾਣ ਦੇ ਸਕਦੇ ਹੋ, ਇਸਲਾਮ ਦਾ ਹੋ, ਹਿੰਦੂ ਧਰਮ ਦਾ ਹੋ, ਜੈਨੀ, ਬੋਧੀ, ਪਾਰਸੀ, ਕਿਸੇ ਧਰਮ ਦਾ ਤੇ ਕਿਸੇ ਮੁਲਕ ਦੀ ਘਟਨਾ ਹੋਵੇ। ਇਹ ਤੰਗ ਦਿਲੀ ਸਾਡੇ ਧਰਮ ਵਿੱਚ ਨਹੀਂ ਹੈ, ਪਰ ਫਿਰ ਵੀ ਕੁਝ ਤੰਗ ਦਿਲੀ ਵਾਲੇ ਲੋਕ ਸਾਡੇ ਧਰਮ ਵਿੱਚ ਹੈ। ਜਦੋਂ ਥੋੜਾ ਜਿਹਾ ਦ੍ਰਿਸ਼ਟਾਂਤ ਕੋਈ ਕਿਸੇ ਧਰਮ ਦਾ ਦਿਓ, ਕਹਿ ਲਓ ਜੀ ਤਾਂ ਹਿੰਦੂਆਂ ਦੀਆਂ ਕਹਾਣੀਆਂ ਸੁਣਾਉਣ ਲੱਗ ਪਏ, ਪਤਾ ਨਹੀਂ ਕੀਤੀ ਇਹ ਦੁਵੈਸ ਕਿਉਂ ਆਉਂਦੇ। ਤ੍ਰੇਤੇ ਯੁੱਗ ਦੀ ਘਟਨਾ ਹੈ, ਬਨਵਾਸ ਨੂੰ ਗਏ, 14 ਸਾਲ ਦਾ ਬਨਵਾਸ ਰਾਮ ਜੀ ਕੱਟਣ ਵਾਸਤੇ, ਨਦੀ ਪਾਰ ਕਰਨੀ ਸੀ, ਮਲਾ ਉਸ ਕਿਨਾਰੇ ਤੇ ਬੈਠਾ ਤੇ ਮਲਾ ਨੂੰ ਪਤਾ ਚੱਲ ਗਿਆ ਰਾਮ ਜੀ ਆਏ, ਬਹੁਤ ਪਿਆਰ ਵਾਲਾ ਸੀ, ਬਹੁਤ ਪਿਆਰ ਵਾਲਾ, ਸਿੱਧਾ ਸਾਦਾ ਬਹੁਤਾ ਸੀ। ਰਾਮ ਜੀ ਨੇ ਕਿਹਾ ਕਿ ਭਾਈ ਮੈਂ ਪਰਲੇ ਕਿਨਾਰੇ ਜਾਣਾ, ਮੈਨੂੰ ਇਸ ਬੇੜੀ ਚ ਬਿਠਾ ਕੇ ਨੌਕਾ ਚ ਪਾਰ ਕਰ ਦੇ। ਕਹਿਣ ਲੱਗੇ ਜੀ ਤੁਹਾਡਾ ਪ੍ਰੀਚਾ ਦੋ ਪਹਿਲਾਂ, ਤੁਸੀਂ ਕੌਣ? ਕਹਿੰਦੇ ਮੈਂ ਦਸ਼ਰਥ ਨੰਦਨ ਰਾਮ ਹਾਂ। ਕਹਿੰਦੇ ਨੇ ਮੈਂ ਤੁਹਾਨੂੰ ਵਿੱਚ ਨਹੀਂ ਬਿਠਾ ਸਕਦਾ। ਕਿਉਂ? ਪੈਸੇ ਲੈ ਲੈ ਜਿੰਨੇ ਇਹਨਾਂ ਨੇ, ਕਹਿੰਦੇ ਜੀ ਪੈਸਿਆਂ ਦੀ ਬਾਤ ਨਹੀਂ, ਮੈਂ ਸੁਣਿਆ ਕਿ ਤੁਹਾਡੇ ਚਰਨਾਂ ਨੂੰ ਪੱਥਰ ਲੱਗ ਕੇ, ਪੱਥਰ ਦੀ ਪ੍ਰੀਤਮਾ ਲੱਗ ਕੇ ਇੱਕ ਰਿਸ਼ੀ ਦੀ ਪਤਨੀ ਜਿਹੜੀ ਉਹ ਸਵਰਗ ਨੂੰ ਚਲੀ ਗਈ, ਮੈਂ ਸੁਣਿਆ ਐਸਾ। ਰਾਮ ਜੀ ਕੀ ਕਹਿਣ, ਗੌਤਮ ਰਿਸ਼ੀ ਦੇ ਘਰ ਵਾਲੀ ਹੱਲਿਆ, ਇਸ ਕਿੱਦਾਂ ਉਧਾਰ ਕੀਤਾ ਸੀ ਚਰਨ ਲੱਗਿਆ ਤੇ ਪਗਸ਼ੋ ਹੀ ਤਤਕਾਲੇ ਉਸ ਵੇਲੇ ਭਾਈ ਗੁਰਦਾਸ ਕਹਿੰਦੇ ਨੇ ਉਹਦਾ ਉਧਾਰ ਹੋਇਆ। ਕਹਿਣ ਲੱਗਾ ਜੀ ਤੁਹਾਡੇ ਚਰਨਾਂ ਨੂੰ ਲਾ ਕੇ ਇੱਕ ਔਰਤ ਇੱਥੇ ਸੰਸਾਰ ਚ ਨਹੀਂ ਰਹੀ, ਰਿਸ਼ੀ ਕੋਲ ਨਹੀਂ ਰਹੀ, ਮੈਂ ਤਾਂ ਗਰੀਬ ਬੰਦਾ, ਮੇਰੀ ਤਾਂ ਆਹੀ ਬੇੜੀ ਹੈ, ਕੀ ਪਤਾ ਤੁਹਾਡੇ ਚਰਨ ਲੈਣ ਦੇ ਨਾਲ ਇਹ ਵੀ ਸਵਰਗ ਨੂੰ ਚਲੀ ਜਾਏ, ਮੈਂ ਕੀ ਕਰੂੰਗਾ ਇੱਥੇ, ਮੈਂ ਕੀ ਕਹੂੰਗਾ। ਸਰਲ ਸੀ ਥੋੜਾ ਜਿਹਾ ਸੁਭਾਅ, ਭੋਲੇ ਭਾਲੇ ਮਿਲੇ ਲੱਗ ਰਿਹਾ। ਕਹਿੰਦੇ ਬਈ ਮੈਂ ਜ਼ਰੂਰ ਪਾਰ ਜਾਣਾ, ਤੂੰ ਐਸੀ ਕੋਈ ਬਾਤ ਨਹੀਂ ਹੈ, ਤੇਰੀ ਬੇੜੀ ਨੂੰ ਕੁਛ ਨਹੀਂ ਹੋਣ ਲੱਗਿਆ। ਕਹਿੰਦਾ ਮੈਂ ਪਹਿਲਾਂ ਟੈਸਟ ਕਰੂੰਗਾ, ਟੈਸਟ ਕਰ ਲੈ। ਕਿਵੇਂ ਕਰੇਗਾ ਟੈਸਟ? ਲਕਸ਼ਮਣ ਪੁੱਛਣ ਲੱਗਿਆ। ਕਹਿੰਦਾ ਮੈਂ ਪੈਰ ਧੋਵਾਂ ਪਹਿਲਾਂ ਚੰਗੀ ਤਰ੍ਹਾਂ, ਫਿਰ ਪਾਣੀ ਛਿੜਕ ਕੇ ਦੇਖੂੰਗਾ ਵੀ ਮੇਰੀ ਬੇੜੀ ਦਾ ਕੋਈ ਨੁਕਸਾਨ ਤਾਂ ਨਹੀਂ ਕਿਸੇ ਤਰ੍ਹਾਂ ਹੋ ਰਿਹਾ। ਬਾਤ ਸਿਰਫ ਚਰਨਾਮ ਤੋਂ ਲੈਣ ਦੀ ਸੀ, ਚਰਨ ਧੋਣ ਦੀ ਸੀ। ਧੋਤੇ, ਛਿੜਕਿਆ, ਕਹਿੰਦੇ ਜੀ ਹੁਣ ਤੁਸੀਂ ਬੈਠ ਸਕਦੇ ਹੋ। ਬੇੜੀ ਪਰਲੇ ਕਿਨਾਰੇ ਲਿਜਾਣ ਦੀ ਬਜਾਏ ਜਦੋਂ ਕਿਨਾਰੇ ਦੇ ਨੇੜੇ ਆਵੇ ਘੁਮਾ ਕੇ ਫਿਰ ਪਿੱਛੇ ਨੂੰ ਮੋੜ ਲੈ ਜਾਵੇ। ਪਹਿਲੀ ਵਾਰ ਤਾਂ ਦੇਖਿਆ ਰਾਮ ਜੀ ਨੇ, ਕੋਈ ਹੋ ਸਕਦਾ ਕੋਈ ਘੁੰਮਣ ਘੇਰੀ ਪਾਣੀ ਡੂੰਘਾ ਹੋਵੇ, ਬਚਾਅ ਕਰਦਾ। ਮਲਾਹ ਨੂੰ ਪਤਾ ਹੁੰਦਾ ਕਿੱਥੇ ਪਾਣੀ ਕਿੰਨਾ ਕੁ ਡੂੰਘਾ। ਇੱਕ ਗੇੜਾ ਦਿੱਤਾ, ਦੋ ਦਿੱਤੇ, ਤਿੰਨ ਦਿੱਤੇ, ਜਦੋਂ ਗੇੜੀ ਦੇਣ ਤੇ ਹਟਿਆ ਨਾ, ਸੱਤ ਕੁ ਗੇੜੇ ਦੇ ਦਿੱਤੇ। ਰਾਮ ਜੀ ਕਹਿੰਦੇ ਭਾਈ ਕੀ ਕਰ ਰਿਹਾ ਤੂੰ? ਤੈਨੂੰ ਕਿਹਾ ਪਾਰ ਲਾ ਗਏ ਤਾਂ ਤੂੰ ਇੱਥੇ ਗੇੜੇ ਦੇਈ ਜਾਂਦਾ। ਰਾਮ ਜੀ ਵੱਲ ਮੂੰਹ ਕਰਕੇ ਕਹਿਣ ਲੱਗੇ ਬਸ ਘਬਰਾ ਗਏ, ਸੱਤ ਕੁ ਗੇੜੇ ਦੇਣ ਨਾਲ ਹੀ ਘਬਰਾ ਗਏ। ਧਨ ਜਿਗਰਾ ਸਾਡਾ ਜਿਹਨੂੰ 84 ਲੱਖ ਜੂਨਾਂ ਦੇ ਗੇੜਿਆਂ ਦੇ ਵਿੱਚ ਅਜੇ ਹੀ ਦੇਈ ਫਿਰਦਾ ਹੈ, ਤੇ ਤੈਨੂੰ ਥੋੜੇ ਜਿਹੇ ਗੇੜੇ ਦਿੱਤੇ, ਤੂੰ ਹੁਣੇ ਘਬਰਾ ਗਿਆ? ਤੂੰ ਕਿੰਨੇ ਗੇੜੇ ਦਿੱਤੇ ਨੇ ਸਾਨੂੰ? ਵਾਅਦਾ ਕਰ, ਤੂੰ ਮੈਨੂੰ ਪਾਰ ਕਰ ਦੇ ਤੇ ਮੈਂ ਤੈਨੂੰ ਪਾਰ ਕਰ ਦਿੰਦਾ। ਗਲਤ ਆ ਵੀ, ਕਿਉਂਕਿ ਆਪਾਂ ਇੱਕੋ ਜਾਤ ਦੇ ਤਾਂ ਹੈ, ਤੂੰ ਮੇਰੀ ਜਾਤ ਹੈ, ਤੂੰ ਮੇਰੀ ਬਾਤ ਹੈ। ਇਹ ਪ੍ਰੇਮ ਦੀ ਕਹਾਣੀ। ਕੁਝ ਦੇਣ ਲੱਗੇ, ਮਲਾ ਕਹਿਣ ਲੱਗਾ ਨਹੀਂ, ਜਾਤ ਭਾਈ ਤੇ ਕੁਝ ਨਹੀਂ ਲੈਂਦਾ, ਤੇਰਾ ਕੰਮ ਵੀ ਪਾਰ ਲੰਘਾਉਣ ਦਾ ਤੇ ਮੇਰਾ ਕੰਮ ਵੀ ਪਾਰ ਲੰਘਾਉਣ ਦਾ, ਸਿਰਫ ਮੈਂ ਇੱਕ ਛੋਟੀ ਜਿਹੀ ਨਦੀ ਪਾਰ ਲੰਘਾਉਣਾ ਤੇ ਤੂੰ ਏਡਾ ਵੱਡਾ ਸੰਸਾਰ ਸਮੁੰਦਰ ਪਾਰ ਲੰਘਾਉਣਾ। ਤੂੰ ਮੇਰੇ ਘਾਟ ਤੇ ਆਇਆ, ਮੈਂ ਤੈਨੂੰ ਬਿਨਾਂ ਮੁੱਲ ਤੋਂ ਪਾਰ ਕਰ ਦਿੱਤਾ। ਜਿੱਦਣ ਮੈਂ ਤੇਰੇ ਘਾਟ ਤੇ ਆਇਆ, ਤੂੰ ਵੀ ਮੇਰਾ ਜਪ ਤਪ ਦੇਖੇ ਤੋਂ ਬਿਨਾਂ ਹੀ ਮੈਨੂੰ ਪਾਰ ਕਰ ਦੇ, ਬਸ ਇਹ ਵਾਅਦਾ ਕਰ ਲੈ, ਮੈਂ ਕੁਛ ਨਹੀਂ ਲੈਣਾ। ਕਹਿੰਦੇ ਠੀਕ। ਤੇ ਇੱਕ ਵਾਰੀ ਮੈਨੂੰ ਵਾਪਸ ਇੱਥੋਂ ਫੇਰ ਉਧਰ ਲਿਆਉਣਾ ਹੋਏਗਾ। ਕਹਿੰਦਾ ਠੀਕ। 14 ਸਾਲ ਮਲਾ ਉਸ ਕਿਨਾਰੇ ਤੇ ਖੜਾ ਰਿਹਾ। ਰਾਮ ਜੀ ਬਨਵਾਸ ਕੱਟਣ ਗਏ ਨੇ ਤੇ 14 ਸਾਲ ਮਲਾ ਇੰਤਜ਼ਾਰ ਕਰਦਾ ਰਿਹਾ। ਜਦੋਂ ਵਾਪਸ ਆਏ ਲੰਕਾ ਜਿੱਤ ਕੇ, ਉੱਥੇ ਖੜਾ ਹੀ ਮਿਲਿਆ ਸੀ, ਮਲਾ ਗਿਆ ਨਹੀਂ ਸੀ। ਤੂੰ ਜਾਤ ਮੇਰੀ ਪਾਤੀ, ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਯਮੁਨਾ ਦੇ ਕਿਨਾਰੇ ਤੇ ਪਹੁੰਚੇ। ਸਹਿਲ ਖਾਂ ਸੀ ਉੱਥੇ ਬੇੜੀ ਦਾ ਮਲਾਹ ਸੀ। ਪਤਾ ਚੱਲਿਆ ਸ਼ਹਿਨਸ਼ਾਹ ਆ ਰਹੇ ਨੇ ਚੰਗੀਆਂ ਚੰਗੀਆਂ ਬੇੜੀਆਂ ਸਵਾਰ ਕੇ। ਉਹ ਕਹਿੰਦਾ ਸੀ ਮੇਰੀ ਬੇੜੀ ਚ ਬੈਠੇ, ਦੂਜਾ ਕਹਿੰਦਾ ਮੇਰੀ ਬੇੜੀ। ਸਿੱਧੇ ਮਹਾਰਾਜ ਸਹਿਲ ਖਾਂ ਮੁਸਲਮਾਨ ਸੀ, ਉਹਦੀ ਬੇੜੀ ਖੁੱਚ ਲੈ ਗਏ। ਮਹਾਰਾਜ ਕਹਿੰਦੇ ਸੱਜਣਾ ਮੈਂ ਆਪਣੇ ਸਿੰਘਾਂ ਨੂੰ ਥੋੜਾ ਜਿਹਾ ਸੈਰ ਕਰਾਉਣਾ ਚਾਹੁੰਦਾ ਬੇੜੀ ਵਿੱਚ। ਕਹਿੰਦਾ ਜੀ ਆਓ ਬੈਠੋ, ਬੈਠ। ਬੇੜੀ ਚਲਾਉਂਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਵੱਲ ਨੂੰ ਪਿੱਛੇ ਨੂੰ ਮੁੜ ਮੁੜ ਕੇ ਭੌਂਕੇ ਦੇਖਦਾ। ਬੇੜੀ ਚਲਾਉਣ ਵਿੱਚ ਬਹੁਤ ਮੁਸ਼ਕਲ ਆ ਰਹੀ ਹੈ ਕਿਉਂਕਿ ਚੱਪੂ ਵੀ ਮਾਰਨੀ ਹੈ। ਮਹਾਰਾਜ ਸਾਹਿਬ ਨੇ ਸੋਚਿਆ ਕਿ ਅੰਦਰੋਂ ਅਤਿਅੰਤ ਸਨੇਹ ਕਰ ਰਿਹਾ, ਪ੍ਰੇਮ ਦੇ ਵਿੱਚ ਭਿੱਜਿਆ ਪਿਆ ਹੈ। ਇਹਨੂੰ ਵਿਚਾਰੇ ਨੂੰ ਤਕਲੀਫ ਆਉਂਦੀ ਹੈ, ਪੌਣ ਮੋੜ ਕੇ ਪਿੱਛੇ ਨੂੰ ਦੇਖਦਾ, ਫਿਰ ਮੂਹਰੇ ਚ। ਮਹਾਰਾਜ ਕਹਿੰਦੇ ਬਸ ਸੁਣ ਸਹਿਲ ਖਾਂ, ਕਹਿੰਦੇ ਤੂੰ ਇਸ ਤਰ੍ਹਾਂ ਕਰ, ਤੂੰ ਆਪਣਾ ਕੰਮ ਪੂਰੀ ਰੀਝ ਨਾਲ ਕਰ। ਆਹ ਬੇੜੀ ਦੇ ਚੱਪੂ ਮੈਂ ਮਾਰਨ ਲੱਗ ਜਾਂਦਾ ਤੇ ਦਰਸ਼ਨ ਤੂੰ ਕਰੀ ਚੱਲ, ਦੋਨੇ ਕੰਮ ਹੋ ਜਾਣਗੇ ਨਾ। ਤੂੰ ਬਹਿ ਜਾ ਮੇਰੇ ਕਰੀ, ਮੂੰਹ ਕਰਕੇ ਬਹਿ ਜਾ, ਆਹ ਰੱਜ ਕੇ ਕਰ ਲੈ ਦਰਸ਼ਨ। ਪ੍ਰੇਮ ਦੀ ਕਹਾਣੀ ਚੱਲਦੀ ਰਹੀ। ਮੁੱਕਦੀ ਬਾਤ ਕਿ ਕਿਨਾਰੇ ਤੇ ਜਾ ਕੇ ਕਲਗੀ ਵਾਲੇ ਸਤਿਗੁਰੂ ਬੋਲੇ, ਸਹਿਲ ਖਾਂ ਤੋਂ ਬੜਾ ਪ੍ਰੇਮ ਕੀਤਾ ਮੇਰੇ ਸਿੰਘਾਂ ਨੂੰ, ਮੈਨੂੰ ਇਸ ਨਦੀ ਤੋਂ ਪਾਰ ਕੀਤਾ ਹੈ। ਆ ਲੈ ਮਜ਼ਦੂਰ ਤਾਂ ਮਜ਼ਦੂਰੀ ਕਰਨ ਵਾਲੇ ਤੇਰੇ ਸਾਥੀ ਹੋਰ ਵੀ ਬੜੇ ਨੇ, ਬੇੜੀਆਂ ਚ ਬਹਿਣ ਵਾਲੇ ਵੀ ਬੜੇ ਆਏ ਹੋਣਗੇ। ਤੈਨੂੰ ਉਮਰਾਂ ਦੀਆਂ ਰੋਟੀਆਂ ਹੀ ਦੇ ਚੱਲੇ, ਤੈਨੂੰ ਮੁੜ ਕੇ ਕਿਸੇ ਦੇ ਅੱਗੇ ਹੱਥ ਨਾ ਅੱਡਣਾ ਪਵੇ, ਇੰਨਾ ਧਨ ਤੈਨੂੰ ਅੱਜ ਦੇ ਦੇਣਾ। ਕਹਿੰਦਾ ਨਹੀਂ ਮਹਾਰਾਜ, ਗਰੀਬ ਜ਼ਰੂਰ ਹਾਂ ਪਰ ਬੇਈਮਾਨ ਨਹੀਂ, ਇਮਾਨ ਵੇਚਣ ਵਾਲਾ ਨਹੀਂ, ਮੈਂ ਧਰਮ ਨਹੀਂ ਵੇਚ ਸਕਦਾ। ਮਹਾਰਾਜ ਕਹਿੰਦੇ ਮਤਲਬ? ਕਹਿੰਦੇ ਕਿ ਦੇਖੋ ਮਹਾਰਾਜ, ਮਤਲਬ ਬੜਾ ਸਿੱਧਾ। ਸਿੰਘ ਹੈਰਾਨ ਹੋ ਗਏ ਜਦੋਂ ਮਹਾਰਾਜ ਸਾਹਿਬ ਨੂੰ ਕਹਿੰਦਾ, ਕਹਿੰਦਾ ਮਤਲਬ ਬੜਾ ਸਿੱਧਾ, ਤੁਸੀਂ ਮੇਰੀ ਜਾਤ ਦੇ ਹੋ, ਮੈਂ ਤੁਹਾਡੀ ਜਾਤ ਦਾ ਹਾਂ। ਜਦੋਂ ਆਪਣੀ ਜਾਤ ਇੱਕ ਹੈ, ਜਾਤ ਭਾਈਆਂ ਤੋਂ ਵੀ ਪਹਿਲਾਂ ਕੋਈ ਕੁਛ ਲੈਂਦਾ ਹੁੰਦਾ, ਮੈਂ ਕਿਉਂ ਲਵਾਂ ਤੁਹਾਡੇ ਕੋਲ? ਮਹਾਰਾਜ ਕਹਿੰਦੇ ਵੀ ਕੁਛ ਨਾ ਕੁਛ ਤਾਂ ਲੈਣਾ ਪਏਗਾ, ਤੇਰਾ ਕਿੱਤਾ ਇਹ। ਕਹਿਣ ਲੱਗੇ ਮਹਾਰਾਜ, ਇੱਕ ਵਾਅਦਾ ਕਰ ਲਓ, ਤੁਸੀਂ ਮੇਰੇ ਕਿਨਾਰੇ ਤੇ ਆਏ, ਮੇਰੀ ਬੇੜੀ ਨੂੰ ਸਫਲਿਆਂ ਕੀਤਾ ਤੇ ਮੈਂ ਤੁਹਾਨੂੰ ਛੋਟੀ ਜਿਹੀ ਨਦੀ ਪਾਰ ਕਰ ਦਿੱਤੀ। ਸਾਈਆਂ ਜਿੱਦਣ ਮੈਂ ਸਰੀਰ ਦਾ ਪਰਿਤਿਆਗਨ ਕਰਦਾ, ਜਦੋਂ ਮੈਂ ਤੇਰੇ ਘਾਟ ਤੇ ਆਵਾਂ, ਤੂੰ ਵੀ ਮੇਰੇ ਕੋਲੋਂ ਬਿਨਾਂ ਹੀ ਜਪ ਤਪ ਕੁਛ ਲਏ, ਬਿਨਾਂ ਪੂਜਾ ਪਾਠ ਲਏ, ਮੈਨੂੰ ਭੈ ਦੇ ਸੰਸਾਰ ਤੋਂ ਕਲਗੀ ਵਾਲਿਆ ਪਾਰ ਕਰ ਦੇ। ਮਹਾਰਾਜ ਕਹਿਣ ਲੱਗੇ, ਐਸਾ ਤ੍ਰੇਤੇ ਯੁੱਗ ਵਿੱਚ ਵੀ ਹੋਇਆ ਸੀ, ਹੁਣ ਵੀ ਹੋਣ ਲੱਗਾ ਹੈ। ਪਰ ਉਦੋਂ ਸੌਦੇ ਦੇ ਵਿੱਚ ਕੱਲਮ ਕੱਲੇ ਦਾ ਸੌਦਾ ਹੋਇਆ, ਰਾਮ ਜੀ ਨੇ ਉਸ ਨੂੰ ਤਾਰਿਆ। ਕਹਿਣ ਲੱਗਾ ਵੀ ਸਹਿਲ ਖਾਂ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਫਿਰ ਜੇ ਐਸੀ ਬਾਤ ਹੈ ਨਾ, ਫਿਰ ਗਿਣਤੀ ਕਰ, ਮੇਰੇ ਨਾਲ ਮੇਰੇ ਸਾਥੀ ਸਿੰਘ ਕਿੰਨੇ, ਗਿਣਤੀ ਕਰ ਕਿੰਨੇ ਸਿੱਖ ਨੇ ਮੇਰੇ ਨਾਲ। ਕਹੇ ਜੀ 21। ਕਹਿੰਦੇ ਲੈ ਮੈਂ ਵਾਅਦਾ ਕਰਦਾ, ਮੇਰੇ 21 ਸਿੱਖਾਂ ਨੂੰ ਪਾਰ ਲਗਾਉਣ ਵਾਲਿਆ, ਜਿੱਦਣ ਮੇਰੇ ਘਾਟ ਤੇ ਆਇਆ, ਤੇਰੀਆਂ 21 ਕੁਲਾਂ ਤਾਰਾਂਗਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਮੇਰੇ 21 ਸਿੰਘ ਪਾਰ ਲਗਾਏ ਨੇ ਤੇ ਤੇਰੀਆਂ 21 ਕੁਲਾਂ ਤਾਰਾਂਗਾ। ਤੂੰ ਜਾਤ ਮੇਰੀ ਪਾਤੀ, ਜਿਨ੍ਹਾਂ ਨੇ ਸਮਝ ਲਿਆ ਨਿਰੰਕਾਰ ਤੂੰ ਮੇਰੀ ਜਾਤ ਦਾ ਹੈ, ਤਾਂ ਬਦਲੇ ਦੇ ਵਿੱਚ ਪਰਮਾਤਮਾ ਨੇ ਵੀ ਉਹਨਾਂ ਨੂੰ ਅਪਣਾਇਆ ਤੇ ਉਹਨਾਂ ਨੂੰ ਤਾਰ ਦਿੱਤਾ ਹੈ। ਹਾਂਜੀ ਅੱਗੇ
ਤੂੰ ਜਾਤ ਨੂੰ ਅਡੋਲ ਕਦੇ ਡੋਲੇ ਨਾਹੀ,
ਤੇ ਤੂੰ ਕੈਸਾ ਅਡੋਲ ਹੈ। ਡੋਲ ਨਾਮ ਧੱਕੇ ਦਾ ਹੁੰਦਾ, ਮਾਇਆ ਡੋਲ ਨਾ ਲੱਗੇ ਡੋਲਣਾ, ਜਿਹਦੇ ਚਿੱਥੜ ਥੜਾਉਣਾ ਹੁੰਦਾ, ਜਿੱਥੇ ਤੁਰੇ ਜਾਂਦੇ ਬੰਦੇ ਦਾ ਸਰੀਰ ਕੰਮ ਨਾ ਕਰਦਾ, ਉਹ ਕਹਿੰਦੇ ਡੋਲਦਾ ਫਿਰਦਾ। ਕਿਤੇ ਮਨ ਬੇਈਮਾਨ ਹੋ ਜੇ, ਕਹਿੰਦੇ ਦਾ ਮਨ ਡੋਲ ਗਿਆ, ਤਨ ਵੀ ਡੋਲਦਾ, ਮਨ ਵੀ ਡੋਲ ਜਾਂਦਾ। ਪਰ ਪਰਮਾਤਮਾ ਅਡੋਲ ਹੈ, ਕਦੀ ਅੱਜ ਤੱਕ ਡੋਲਿਆ ਨਹੀਂ। ਹਰ ਜੋ ਪਰਮਾਤਮਾ ਦੇ ਨਾਲ ਜੁੜ ਜਾਏ ਉਹ ਵੀ ਕਦੇ ਨਹੀਂ ਡੋਲਦਾ। ਤੂੰ ਅਡੋਲ ਕਦੇ ਡੋਲੇ ਨਾਹੀਂ ਐ ਪਰਮੇਸ਼ੁਰ, ਤੂੰ ਕਦੇ ਨਹੀਂ ਡੋਲਦਾ। ਜਿਹੜਾ ਤੇਰੇ ਨਾਲ ਜੁੜ ਜਾਏ ਉਹ ਨਹੀਂ ਕਦੇ ਡੋਲਦਾ, ਤੇ ਜਦੋਂ ਤੂੰ ਨਹੀਂ ਡੋਲਦਾ ਤੇਰੇ ਨਾਲ ਜੁੜੇ ਹੋਏ, ਤਾਂ ਹਮ ਕੈਸੇ ਤਾਤੀ, ਤਾਤ ਨਾਮ ਇੱਛਾ ਦਾ ਹੁੰਦਾ ਹੈ। ਸਾਨੂੰ ਤੇਰੇ ਨਾਲ ਜੁੜਨ ਤੋਂ ਬਾਅਦ ਕੋਈ ਪਦਾਰਥ ਦੀ, ਕਿਸੇ ਦੇਵੀ ਦੇਵਤੇ ਦੀ ਕੋਈ ਤਾਤ ਨਹੀਂ ਰਹੀ, ਯਾਨੀ ਇੱਛਾ ਹੀ ਨਹੀਂ ਰਹੀ ਕਿ ਉਹਨਾਂ ਦੀ ਪੂਜਾ ਕਰੀਏ। ਬਸ ਪੂਜੋ ਰਾਮ ਇੱਕ ਹੀ ਦੇਵਾ, ਇੱਕ ਤੇਰੀ ਸੇਵਾ ਦੇ ਵਿੱਚ ਆ ਗਏ ਹਾਂ।
ਇੱਕ 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 ਤੂੰ ਹੀ
ਤੇਰੇ ਪਰਮੇਸ਼ੁਰ, ਭੂਤਕਾਲ ਦੇ ਅੰਦਰ ਵੀ ਕੋਈ ਤੂੰ ਸੀ ਅਖੰਡ ਸਰੂਪ, ਭਵਿੱਖ ਕਾਲ ਦੇ ਅੰਦਰ ਵੀ, ਵਰਤਮਾਨ ਦੇ ਅੰਦਰ ਵੀ, ਤਿੰਨ ਵਾਰੀ ਇੱਕ ਉਹ ਕੋ ਆਇਆ ਨਾ, ਭੂਤ ਭਵਿੱਖ ਵਰਤਮਾਨ, ਤੇ ਇੱਕ ਤੂੰ ਹੀ ਸੀ ਸਾਰਿਆਂ ਸਮਿਆਂ ਵਿੱਚ।
ਇੱਕ ਇੱਕ ਤੂੰ ਰਾਇਆ,
ਇਹ ਰਾਇਆ ਪ੍ਰਕਾਸ਼ ਰੂਪ, ਰਾਇਆ ਰਾਜਾ ਨੂੰ ਕਹਿੰਦੇ ਨੇ, ਰਾਏ ਪ੍ਰਕਾਸ਼ ਨੂੰ ਵੀ ਕਹਿੰਦੇ ਨੇ, ਪ੍ਰਕਾਸ਼ ਰੂਪ ਸਾਰਿਆਂ ਦੇ ਰਾਜਾ ਰੂਪ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ, ਤੇ ਤੂੰ ਸਾਰਿਆਂ ਰਾਜਿਆਂ ਦਾ ਰਾਜਾ ਹੈ, ਮਹਾਨ ਹੁਕਮਾਂ ਦਾ ਮਾਲਕ ਹੈ, ਪ੍ਰਕਾਸ਼ ਰੂਪ ਹੈ ਪਰਮੇਸ਼ੁਰ ਵਾਹਿਗੁਰੂ, ਤੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ।
ਤਾਉ ਕਿਰਪਾ ਤੇ ਸੁਖ ਪਾਇਆ,
ਅੱਜ ਤੱਕ ਜਿਸ ਨੇ ਵੀ ਸੁਖ ਪ੍ਰਾਪਤ ਕੀਤਾ ਉਹ ਤੇਰੀ ਕਿਰਪਾ ਦੇ ਨਾਲ ਹੀ ਕੀਤਾ। ਜੀ ਭੁੱਲ ਜਾਂਦੇ ਨੇ ਕਿ ਮੈਂ ਆਹ ਕੁਛ ਕਰਿਆ ਸੀ ਜੀ, ਤਾਂ ਮੈਨੂੰ ਆਹ ਸੁਖ ਮਿਲਿਆ, ਨਹੀਂ, ਇਹ ਤਾਂ ਤੇਰੀ ਕਿਰਪਾ ਹੈ। ਦੁੱਖ ਮਿਲਦਾ ਆਪਣੇ ਮਾੜੇ ਕਰਮਾਂ ਦਾ ਫਲ, ਤੇ ਸੁਖ ਤਾਂ ਤੇਰੀ ਕਿਰਪਾ ਦੇ ਨਾਲ ਮਿਲਦਾ ਹੈ। ਇਸ ਕਰਕੇ ਤੋ ਕਿਰਪਾ ਤੇ ਸੁਖ ਪਾਇਆ, ਆਤਮਿਕ ਸੁਖ, ਬ੍ਰਹਮਾਕਾਰ ਬਿਰਤੀ ਦਾ ਸੁਖ, ਬ੍ਰਹਮਾਨੰਦ ਦਾ ਸੁਖ, ਇਹ ਤਾਂ ਤੇਰੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਅਸਾਈ ਦੇ ਕੇ ਪ੍ਰਮਾਣ ਕਰਦੇ ਹਨ,
ਤੂੰ ਸਾਗਰ ਹਮ ਹੰਸ ਤੁਮਾਰੇ,
ਹੇ ਪਰਮੇਸ਼ੁਰ, ਕਦੇ ਕਦੇ ਐਸਾ ਵਿਚਾਰ ਆਉਂਦਾ ਹੈ ਕਿ ਆਪਣਾ ਦੋਨਾਂ ਦਾ ਰਿਸ਼ਤਾ ਕਿਸ ਤਰ੍ਹਾਂ ਦਾ ਹੋ ਸਕਦਾ, ਕਿਸ ਤਰ੍ਹਾਂ ਦਾ ਮੇਲ ਹੈ ਆਪਣਾ ਦੋਨਾਂ ਦਾ। ਕਹਿੰਦੇ ਜਿਸ ਤਰ੍ਹਾਂ ਸਾਗਰ ਸਮੁੰਦਰ ਜਾਂ ਮਾਨ ਸਰੋਵਰ, ਦੋ ਹੀ ਅਰਥ ਨੇ, ਤੇ ਉਹਦੇ ਕਿਨਾਰੇ ਤੇ ਰਹਿਣ ਵਾਲਾ ਹੰਸ ਸਰਵਰ ਹੰਸ, ਧੁਰੇ ਹੀ ਮੇਲਾ ਖਸਮੇ ਟੇਵੇ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਹੰਸਾਂ ਕਾ ਖਾਣਾ। ਇਹ ਪਰਮੇਸ਼ੁਰ ਇਸ ਤਰ੍ਹਾਂ ਦਾ ਸੰਬੰਧ ਹੈ, ਤੂੰ ਤਾਂ ਸਾਗਰ ਹੈ, ਮਾਨ ਸਰੋਵਰ ਹੈ, ਔਰ ਅਸੀਂ ਤੇਰੇ ਕਿਨਾਰੇ ਤੇ ਰਹਿਣ ਵਾਲੇ ਤੇਰੇ ਹੰਸ ਹਾਂ। ਹੰਸਾਂ ਦੀ ਖੁਰਾਕ ਮਾਨ ਸਰੋਵਰ ਤੋਂ ਬਿਨਾਂ ਕਿਤੇ ਵੀ ਨਹੀਂ ਮਿਲਦੀ। ਸਾਡੀ ਖੁਰਾਕ ਤੇਰੇ ਜਿਸਮ ਵਿੱਚ ਹੈ, ਤੇਰਾ ਨਾਮ ਚਿੰਤਨ ਵਿੱਚ ਹੈ, ਤੇਰੇ ਧਿਆਨ ਵਿੱਚ ਸਾਡੀ ਖੁਰਾਕ ਹੈ। ਆਤਮ ਖੁਰਾਕ ਉਹ ਧਿਆਨ ਦੁਆਰਾ ਮਿਲਦੀ ਹੈ, ਤੇਰਾ ਆਰਾਧਨ ਕਰਕੇ ਮਿਲਦੀ ਹੈ, ਇਹ ਸਾਡੀ ਖੁਰਾਕ ਹੈ। ਤੁਹਾਡੇ ਵਿੱਚ ਸਰਬਣ ਮੰਨਣ ਨਿਧਿਆਸਨ, ਇਹ ਮਾਣਕ ਹਨ ਤੇਰੇ ਵਿੱਚ, ਸਰਬਣ ਮੰਨਣ ਨਿਧਿਆਸਨ, ਤੇਰੇ ਸਰੂਪ ਦਾ ਸਰਵਣ ਕਰਨਾ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਤਰਤ ਤਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨ ਸਕਿਆ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਭਾਵ, ਚਾਰ ਪੌੜੀਆਂ ਸੁਣ ਲਈਆਂ ਸਰਵਣ ਸਾਧਨ ਦੀਆਂ, ਨਾਲ ਲੱਗਦੀਆਂ ਚਾਰ ਪੌੜੀਆਂ ਮੰਨਣ ਦੀਆਂ, ਮੰਨੇ ਕੀ ਗਤ ਕਹੀ ਨਾ ਜਾਏ। ਤੇ ਪੰਜ ਪਰਵਾਨ ਵਾਲੀ ਪੌੜੀ ਦੇ ਅੰਦਰ ਨਿਧਿਆਸਨ, ਇਹ ਸਾਰੀ ਪੌੜੀ ਦੇ ਅੰਦਰ ਨਿਧਿਆਸਨ ਕਥਨ ਕੀਤਾ, ਤੇ ਇਸ ਤੋਂ ਅੱਗੇ ਤਤ ਤੂੰ ਪਾਦਾ ਸੰਸ਼ੋਧਨ, ਸਰਬਣ ਮੰਨਣ ਨਿਧਿਆਸਨ ਤਤ ਤੂੰ ਪਾਦਾ ਸੰਸ਼ੋਧਨ, ਤੂੰ ਸਦਾ ਸਲਾਮਤ ਨਿਰੰਕਾਰ ਚਾਰ ਵਾਰੀ ਕਹਿ ਕੇ, ਤੇ ਫਿਰ ਤਤ ਤੂੰ ਪਾਦਾ ਸੰਸ਼ੋਧਨ ਕੀਤਾ ਹੈ। ਸੋ ਇਸ ਕਰਕੇ ਤੂੰ ਸਦਾ ਸਲਾਮਤ ਨਿਰੰਕਾਰ, ਇੰਨੀ ਸ਼ਬਦ ਦੀ ਵਿਆਖਿਆ ਬੜੇ ਲੰਬੇ ਸਮੇਂ ਦੀ ਹੈ, ਮਿੰਟਾਂ ਦੀ ਨਹੀਂ ਹੈ। ਇਸ ਤੁਕ ਨੂੰ ਇੰਨੀ ਨੂੰ ਸਮਝਣਾ ਹੋਵੇ, ਤੂੰ ਸਦਾ ਸਲਾਮਤ ਨਿਰੰਕਾਰ ਪ੍ਰਮਾਣ ਦਿੱਤਾ ਹੈ, ਤਾਂ ਜੇ ਉਹਨੂੰ ਖੋਲਣ ਕੇ ਤਾਂ ਬਹੁਤ ਸਮਾਂ ਲੱਗ ਜਾਏਗਾ। ਸ਼ਬਦਾਰਥ ਪਿਆਸਾ। ਇਸ ਕਰਕੇ ਸਰਬਣ ਮੰਨਣ ਨਿਧਿਆਸਨ ਤਤ ਤੁੰਜ ਪਾਦਾ ਸੰਸ਼ੋਧਨ, ਤੇਰੇ ਵਿੱਚ ਸਰਬਣ ਮੰਨਣ ਨਿਧਿਆਸਨ ਇਹ ਤਾਂ ਮਾਣਕ ਪਏ ਨੇ, ਜਿਹੜਾ ਤੇਰੇ ਸਰੂਪ ਦੇ ਵਿੱਚੋਂ ਕੋਈ ਤੇਰੇ ਸਰੂਪ ਦਾ ਸਰਵਣ ਕਰਦਾ, ਸੁਣਦਾ, ਤੇਰੀਆਂ ਸਿਫਤਾਂ ਸੁਣਦਾ, ਕੋਈ ਫਿਰ ਉਨ੍ਹਾਂ ਨੂੰ ਮੰਨਣ ਕਰਨ ਲੱਗ ਜਾਂਦਾ ਤੇ ਕੋਈ ਉਨ੍ਹਾਂ ਨੂੰ ਪੂਰੇ ਅਮਲ ਵਿੱਚ ਲੈ ਲੈਂਦਾ ਤੇ ਕੋਈ ਫਿਰ ਤੇਰੇ ਵਿੱਚ ਅਭੇਦ ਹੋ ਜਾਂਦਾ ਗਿਆਨ ਦੁਆਰਾ ਸਰਵਣ ਮੰਨਣ ਦੇ ਆਸਣ ਕਰਕੇ। ਇਸ ਕਰਕੇ ਇਹ ਤੇਰੇ ਵਿੱਚ ਕੀਮਤੀ ਧਾਤੂਆਂ ਹਨ ਤੇਰੇ ਸਰੂਪ ਦੇ, ਤੂੰ ਸਰੋਵਰ ਹੈ ਨਾ, ਮਾਨ ਸਰੋਵਰ ਹੈ, ਔਰ ਤੇਰੇ ਵਿੱਚ ਕਿਤੇ ਕਿਤੇ ਮੈਂ ਵੇਖਦਾ ਲਾਲ ਵੀ ਹੈ। ਲਾਲ ਕੀ ਹੈ? ਪ੍ਰੇਮ। ਤੂੰ ਨਿਰਈ ਪ੍ਰੇਮ ਦਾ ਸਰੂਪ ਹੈ, ਜਿਹੜਾ ਤੇਰੇ ਨਾਲ ਜੁੜਦਾ ਉਹਦੇ ਅੰਦਰ ਵੀ ਬਹੁਤ ਪ੍ਰੇਮ ਭਰ ਜਾਂਦਾ, ਉਹ ਨਫ਼ਰਤ ਨਹੀਂ ਕਰਦਾ ਕਿਸੇ ਨਾਲ ਵੀ, ਭਾਈ ਘਨੱਈਏ ਦੀ ਤਰ੍ਹਾਂ ਉਹਨੂੰ ਸਭ ਕੁਝ ਤੂੰ ਹੀ ਦਿਸਣ ਲੱਗ ਜਾਂਦਾ। ਸਭੇ ਘੱਟ ਰਾਮ ਬੋਲਾ ਨਾਮਦੇਵ ਦੀ ਤਰ੍ਹਾਂ ਸਭ ਕੁਝ ਹੋਈ ਦਿਸਦਾ, ਦੂਸਰਾ ਨਜ਼ਰ ਨਹੀਂ ਆਉਂਦਾ। ਤੁਮ ਹੈ ਮਾਣਕ ਲਾਲਾ, ਲਾਲ ਪ੍ਰੇਮ ਦਾ ਨਾਮ ਹੈ, ਸਰਬ ਮੰਨਣ ਦੇ ਹਸਨ ਇਹ ਮਾਣਕ ਦਾ ਨਾਮ ਹੈ, ਤੇ ਤੇਰੇ ਸਰੂਪ ਦੇ ਵਿੱਚ ਇੰਨੇ ਕੀਮਤੀ ਇਹ ਪਦਾਰਥ ਮੇਰੇ ਨਿਰੰਕਾਰ ਵਾਹਿਗੁਰੂ ਜੀ ਉਹ ਪਏ ਹਨ।
ਤੁਮ ਦੇਵ ਹੋ ਤਿਲ ਸੰਕ ਨਾ ਮਨ ਹੋ,
ਤੇ ਇਸ ਤੋਂ ਪਹਿਲਾਂ ਤੁਕ ਦੇ ਅਰਥ ਬਾਅਦ ਦੇ ਵਿੱਚ ਹੋਣਗੇ। ਤੇ ਹੰਸ ਜਿਹੜਾ ਹੁੰਦਾ ਹੈ, ਥੋੜੀ ਜਿਹੀ ਇਹਦੇ ਚ ਵਿਚਾਰ ਮੇਰੇ ਚੇਤੇ ਆ ਗਏ। ਇੱਥੇ ਇੱਕ ਸੱਜਣ ਨੇ, ਇੰਗਲੈਂਡ ਦੀ ਬਾਤ ਹੈ, ਮੈਨੂੰ ਕਿਹਾ ਸੀ, ਪਿਆਰ ਵਾਲਾ ਸੱਜਣ ਹੈ, ਗੱਲਾਂ ਰਹਿੰਦਾ ਪਰ ਖਿਆਲਾਂ ਦੇ ਵਿੱਚ ਥੋੜਾ ਜਿਹਾ ਅੰਤਰ ਹੈ, ਜ਼ਰੂਰੀ ਨਹੀਂ ਹੁੰਦਾ, ਵਿਚਾਰ ਉਹਦੇ ਆਪਣੇ। ਮਸਕੀਨ ਜੀ ਬੋਲ ਕੇ ਹਟੇ ਸੀ, ਪ੍ਰੋਫੈਸਰ ਦਰਸ਼ਨ ਸਿੰਘ ਜੀ ਬੋਲ ਕੇ ਹਟੇ ਸੀ, ਉਦੋਂ ਬਾਅਦ ਮੈਂ ਬੋਲਿਆ, ਮੇਰੇ ਤੋਂ ਬਾਅਦ ਮਸਕੀਨ ਜੀ ਨੇ ਬੋਲਿਆ। ਤੇ ਉੱਥੇ ਵਿਚਾਰ ਕੁਦਰਤੀ ਆ ਗਏ ਮਾਨ ਸਰੋਵਰ ਤੇ ਹੰਸ ਦੀ ਉਤਸ਼ਟਾਂ। ਮੈਨੂੰ ਬਾਹਰ ਕਹਿੰਦਾ ਬਾਬਾ ਜੀ, ਭਾਈ ਸਾਹਿਬ ਜੀ, ਬਾਬਾ ਸ਼ਬਦ ਨਹੀਂ ਸੀ, ਕਹਿੰਦਾ ਭਾਈ ਸਾਹਿਬ ਜੀ, ਇਹ ਦ੍ਰਿਸ਼ਟਾਂਤ ਬਹੁਤ ਸੋਹਣਾ ਦਿੱਤਾ ਤੁਸੀਂ, ਪਰ ਕਹਿੰਦਾ ਮੇਰੀ ਇੱਕ ਰਾਏ ਹੈ, ਇਹ ਦੱਸੋ। ਕਹਿੰਦੇ ਡਿਸਕਵਰੀ ਦੇਖਿਆ ਕਰੋ ਤੁਸੀਂ। ਮੈਂ ਕਿਹਾ ਕੀ ਗੱਲ? ਕਹਿੰਦੇ ਉਹਦੇ ਵਿੱਚ ਜਾਨਵਰਾਂ ਦੀਆਂ ਬੜੀ ਜਾਣਕਾਰੀ ਹੈ, ਤੁਹਾਨੂੰ ਲੋੜ ਪੈਂਦੀ ਰਹਿੰਦੀ ਹੈ, ਬੜਾ ਖੋਲ ਕੇ ਗੱਲ ਕਰ ਸਕਦੇ ਹੋ ਤੁਸੀਂ, ਉਹਦੇ ਚ ਪੂਰੀ ਹਿਸਟਰੀ ਹੁੰਦੀ ਹੈ। ਕਹਿੰਦਾ ਮੈਂ ਤੁਹਾਡੀ ਜਾਣਕਾਰੀ ਵੀ ਦੱਸਦਾ ਵੀ ਬਾਈ ਦੇ ਵਿਆਹ ਜਿਹੜਾ ਹੰਸ ਹੁੰਦਾ ਇਹ ਹੁੰਦਾ ਨਹੀਂ, ਇਹ ਐਵੇਂ ਕਲਪਿਤ ਹੁੰਦਾ, ਤੇਰਾ ਭਲਾ ਹੋ ਜਾਏ, ਇਹ ਤੂੰ ਕਿਹੜੀ ਬਿੱਲੀ ਕੱਢ ਦਿੱਤੀ ਥੈਲੇ ਤੋਂ ਬਾਹਰ, ਬਸ ਆਹੀ ਕੁਛ ਸੀ ਤੇਰੇ ਕੋਲ ਵੀ ਹੰਸ ਹੁੰਦਾ ਵੀ ਮਹਾਰਾਜ ਨੇ ਵੀ ਮਿੱਥਿਆ ਪ੍ਰਮਾਣ ਦਿੱਤੇ। ਕਹਿੰਦਾ ਤਾਂ ਐਵੇਂ ਦਸਤਾਨ ਦਿੱਤੇ ਵੀ ਹੰਸ ਕੋਈ ਨੀ ਹੁੰਦਾ, ਆਹ ਜਿਹੜੀ ਕਹਿੰਦਾ ਜਿਹਨੂੰ ਬੱਤਕ ਕਹਿੰਦੇ ਨੇ ਇਹੀ ਹੁੰਦੀ ਆ, ਕਹਿੰਦਾ ਇਹ, ਮੈਂ ਕਿਹਾ ਮੈਨੂੰ ਬੱਤਕ ਕਹਿੰਦੇ ਨੀ ਕਹਿ ਦਿੱਤੇ। ਮੇਰੇ ਨਾਲ ਮੇਰਾ ਸਾਥੀ ਸੀ ਭਾਈ ਦਰਸ਼ਨ ਸਿੰਘ, ਬੜਾ ਜੱਦੀ ਤੱਦੀ ਆ ਗੁਰਮੁਖ, ਤੇ ਉਹ ਇੱਕ ਅਖਬਾਰ ਦੀ ਕਟਿੰਗ ਸੀ ਉਹਦੇ ਕੋਲ, ਕਿਸੇ ਥਾਂ ਤੇ ਕਿਤੇ ਹੰਸ ਕਿਸੇ ਸਰੋਵਰ ਦੇ ਕਿਨਾਰੇ ਬੈਠਾ ਸੀ, ਉਹ ਮੂਵੀ ਕੈਮਰਾ ਕੁਦਰਤੀ ਭਾਈ ਦੇ ਕੋਲ ਸੀ, ਉਹਨੇ ਫਿੱਟ ਕਰ ਦਿੱਤਾ, ਉਹਦੇ ਉਡਾਨ ਭਰਦੇ ਭਰਦੇ ਦੀ ਹੰਸ ਦੀ ਫੋਟੋ ਵਿੱਚ ਲਿਆ, ਉਹਨੇ ਫਿਰ ਨਿਊਜ਼ ਦਿੱਤੀ ਪੂਰੇ ਵਰਲਡ ਚ ਆਈ, ਇੰਨੇ ਵਜੇ ਦੇਰ ਹੋ ਗਈ। ਮੈਂ ਕਿਹਾ ਲੈ ਭਾਈ ਤੇਰਾ ਮਸਲਾ ਵੀ ਹੱਲ ਹੋ ਗਿਆ, ਕਲਯੁਗ ਦੇ ਵਿੱਚ ਜਿਹੜੀ ਹੰਸ ਬਹੁਤੇ ਨਹੀਂ ਰਹੇ ਪਰ ਹੈ, ਬੀਜ ਮਾਤਰ ਤਾਂ ਰਹੂਗੀ ਹਰ ਚੀਜ਼, ਬਾਵਨ ਚੰਦਨ ਦੇ ਬੂਟੇ ਬਹੁਤੇ ਨਹੀਂ ਰਹੇ ਪਰ ਅਜੇ ਵੀ ਪ੍ਰਕਿਰਤੀ ਕਿਤੇ ਲੁਕੋ ਕੇ ਰੱਖਿਆ, ਬੀਜ ਮਾਤਰ ਕਿਤੇ ਫਿਰ ਬਲੋਸ ਹੋ ਜਾਏਗਾ, ਪਾਰਸ ਹੈ ਕਿਤੇ ਲੁਕੋ ਕੇ ਰੱਖਿਆ, ਮਣੀ ਹੈ ਸੱਪਾਂ ਵਿੱਚ ਪਰ ਕਿਤੇ ਲੁਕੋ ਕੇ ਰੱਖੀ ਹੈ, ਬ੍ਰਹਮ ਗਿਆਨੀ ਹੈ ਕਿਤੇ ਲੁਕੀਆਂ ਹੋਈਆਂ ਆਤਮਨ, ਇਹ ਵੀ ਹੈ ਵੀ ਐਵੇਂ ਕਲਵਤ ਚੀਜ਼। ਹੰਸ ਦੀ ਉਡਾਰੀ ਜਿਹੜੀ ਹੈ ਉਹ ਸਾਥੀ 400 ਕੋਹਾਂ ਦੀ ਉਡਾਰੀ, ਇੱਕ ਵਾਰੀ ਉਡਾਨ ਭਰ ਕੇ 400 ਕੋਹਾਂ ਤੱਕ ਇਹਨੂੰ ਵਿਚਾਲੇ ਰੈਸਟ ਕਰਨ ਦੀ ਲੋੜ ਹੈ, 400 ਕੋਹ ਤੇ ਪਹੁੰਚ। ਵੈਸੇ ਚਾਰ ਯੋਜਨ ਵੀ ਲਿਖਿਆ, ਉਹ 16 ਕੋਹ ਬਣਦੀ ਹੈ, ਉਹਦੇ ਨਾਲ ਕੁਛ ਵੀ ਸਮਝੋ, ਸਮੁੰਦਰ ਪਾਰ ਕਰ ਜਾਂਦਾ ਇੱਕੋ ਉਡਾਨ ਦੇ ਨਾਲ, ਉਹਦਾ ਰੰਗ ਰੂਪ ਇੱਕੋ ਜਿਹਾ ਹੋਣ ਕਰਕੇ ਕਿਤੇ ਬਗਲੇ ਨੇ ਸੋਚਿਆ ਵੀ ਮੇਰਾ ਹੀ ਸਾਥੀ ਹੈ ਜਿਹੜਾ ਉੱਡਿਆ ਜਾਂਦਾ, ਕਹਿੰਦੇ ਉਹ ਵੀ ਉੱਡ ਪਿਆ ਨਾਲ, ਉੱਡਦਾ ਗਿਆ ਉੱਡਦਾ ਗਿਆ, ਹੁਣ ਹੰਸ ਦੀ ਤਾਂ ਉਹਦੀ ਤਾਂ ਉਡਾਨ ਬਹੁਤ ਲੰਮੀ ਹੈ, ਤੇ ਬਗਲਾ ਵਿਚਾਰਾ ਜਾ ਕੇ ਵਿਚਕਾਰ ਉਹ ਥੱਕ ਗਿਆ, ਨਾ ਪਿੱਛੇ ਮੁੜਨ ਜਾ ਕੋ ਹੈ ਨਾ ਅੱਗੇ ਜਾਣ ਜੋਗੀ ਤਾਕ ਸੀ, ਪੁੱਠਾ ਹੋ ਕੇ ਸਮੁੰਦਰ ਤੇ ਜਿਹੜੇ ਗਿਆ। ਹੰਸਾਂ ਵੀ ਇੱਕ ਤਰ੍ਹਾਂ ਦੇ ਆਮ, ਬੱਗਾ ਵੇ ਆਇਆ ਚਾਹ, ਡੁੱਬ ਮੂਏ ਬਗ ਬੱਪੜੇ ਸਿਰ ਤਲ ਉੱਪਰ ਪਾਓ ਤੈਰ, ਤਾਂ ਨੂੰ ਤੇ ਸਿਰ ਹੇਠਾਂ ਨੂੰ ਹੋ ਗਿਆ, ਡੁੱਬ ਕੇ ਮਰ ਗਿਆ ਸੀ ਬਗਲਾ। ਉਹ ਭੁਲੇਖਾ ਪੈ ਗਿਆ ਵੀ ਸਾਡੀ ਜੱਤ ਪਾਈ ਦਾ ਹੀ ਹੈ। ਚਾਰ ਸੌ ਕੋਹਾਂ ਦੀ ਨਿਆਈ ਚੌਥੇ ਪਦ ਤੱਕ ਇੱਕੋ ਹੀ ਉਡਾਣ ਵਿੱਚ ਤਤਵੇਤਾ ਪਹੁੰਚਦਾ। ਸਰਬਣ ਮੰਨਣ ਦੇ ਆਸਨ ਕਰਕੇ ਤਤ ਤੂੰ ਪਦ ਸੁਸ਼ੋਧਨ ਤੇ ਪਹੁੰਚ ਜਾਂਦਾ। ਚੌਥੇ ਪਦ ਦੀ ਉਡਾਰੀ ਹੈ, ਉਹਨੂੰ ਕਹਿੰਦੇ ਗੁਰਸਿੱਖ ਹੰਸ ਹੈ। ਹੰਸ ਦੀ ਚੁੰਝ ਦੇ ਅੰਦਰ ਪਰਮੇਸ਼ਰ ਨੇ ਐਸੀ ਤਾਸੀਰ ਰੱਖੀ ਹੈ, ਦੁੱਧ ਵਿੱਚ ਇੱਕ ਵਾਰੀ ਚੁੰਝ ਪਾ ਦੇ, ਅਸੀਂ ਤਾਂ ਉਹਦਾ ਦਹੀਂ ਬਣਾਉਣਾ ਹੋਵੇ ਜਾਂ ਪਨੀਰ ਕੱਢਣਾ ਹੋਵੇ ਸੌ ਟੰਟੇ ਕਰਦੇ ਹਾਂ, ਤੇ ਉਹ ਇੱਕ ਵਾਰੀ ਚੁੰਝ ਆਪਣੀ ਪਾ ਕੇ ਬਾਹਰ ਕੱਢ ਲਵੇ ਤਾਂ ਦੁੱਧ ਉਸੇ ਵੇਲੇ ਫਟ ਜਾਂਦਾ, ਐਡੇ ਐਡੇ ਫੁੱਟ ਹੋ ਜਾਂਦੇ ਦੁੱਧ, ਪਾਣੀ ਸਾਰਾ ਅਲੱਗ ਤੇ ਦੁੱਧ ਅਲੱਗ ਹੋ ਜਾਂਦਾ। ਪਨੀਰ ਬਣਾ ਦਿੰਦਾ ਉਹ ਇਕੱਲਾ ਤੱਤ ਵਸਤੂ ਗ੍ਰਹਿਣ ਕਰਨ ਦੇ ਪਾਣੀ ਛੋੜ ਜਾਂਦਾ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਦੁੱਧ ਤੇ ਪਾਣੀ ਦੋ ਚੀਜ਼ਾਂ ਮਿਲੀਆਂ ਹੋਈਆਂ। ਜਿਹੜੀ ਮਾਇਆ ਦੀ ਅੰਸ਼ ਹੈ ਉਹ ਪਾਣੀ ਦੀ ਨਿਆਈ ਮਿਥਿਆ ਹੈ, ਜਿਹੜੀ ਬ੍ਰਹਮ ਦੀ ਅੰਸ਼ ਹੈ ਉਹ ਦੁੱਧ ਦੀ ਨਿਆਈ ਸਤ ਵਸਤੂ ਹੈ, ਸਤ ਕੀਰਤਨ ਆਨੰਦ ਅਸਤੀ ਪ੍ਰੰਤੀ ਪ੍ਰੇ ਨਾਮ ਰੂਪ, ਜਿਹੜਾ ਇਹ ਪਾਣੀ ਛੋੜ ਕੇ ਵਿਚਾਰ ਰੂਪੀ ਚੁੰਝ ਸੰਸਾਰ ਦੇ ਇਹ ਮਿਲੇ ਹੋਏ ਦੁੱਧ ਪਾਣੀ, ਜਿਹੜਾ ਬ੍ਰਹਮ ਤੇ ਮਾਇਆ ਮਿਲ ਕੇ ਸੰਸਾਰ ਨੂੰ ਰਚਿਆ ਹੋਇਆ ਹੈ, ਇਹ ਦੁੱਧ ਦੇ ਵਿੱਚ ਜਦੋਂ ਵਿਚਾਰ ਰੂਪੀ ਚੁੰਝ ਪਾਉਂਦੇ ਹੈ ਤਾਂ ਉਹਦੇ ਵਿੱਚ ਪਰਮਾਤਮਾ ਦੀਆਂ ਅੰਸਾਂ ਵੱਖਰੀਆਂ ਹੋ ਜਾਂਦੀਆਂ ਤੇ ਉਹ ਗ੍ਰਹਿਣ ਕਰ ਲੈਂਦੇ ਤੇ ਫੋਕਰ ਛੋੜ ਦਿੰਦੇ ਆ। ਇਸ ਕਰਕੇ ਤੂੰ ਮਹਿਮਾਨ ਕਲਾਲਾ, ਅਸੀਂ ਤੇਰੇ ਹੰਸ ਹਾਂ ਤੇ ਸਾਨੂੰ ਤੂੰ ਇੰਨੀ ਆਤਮ ਵਿਛੈਣੀ ਬੁੱਧ ਤੇਰੀ ਕਿਰਪਾ ਦੇ ਨਾਲ ਦੇ ਦਿੱਤੀ ਹੈ, ਤੇ ਜਿਵੇਂ ਹੰਸ ਦੀ ਚੁੰਝ ਵਿੱਚ ਐਸੀ ਤਾਸੀਰ ਹੈ ਤੇ ਗੁਰਮੁਖਾਂ ਦੀ ਗੁਰਸਿੱਖਾਂ ਦੀ ਬੁੱਧ ਵਿੱਚ ਐਸੀ ਤਾਸੀਰ ਆ ਜਾਂਦੀ ਹੈ ਤੇ ਨਿਰਣਾ ਹੋ ਜਾਂਦਾ ਕਿ ਆਹ ਮਿਥਿਆ ਪਦਾਰਥ ਨੇ ਤੇ ਸਤ ਪਦਾਰਥ। ਤੂੰ ਮਹਿਮਾਨ ਕਲਾਲਾ। ਹੁਣ ਅਗਲੀ ਤੂੰ ਹੁਣ ਬੋਲੇ।
ਤੁਮ ਦੇਵ ਹੋ ਤਿਲ ਸੰਕ ਨਾ ਮਨ ਹੋ।
ਹੇ ਪਰਮੇਸ਼ਰ, ਤੁਸੀਂ ਮੈਨੂੰ ਪਦਾਰਥ ਦੇਣ ਲੱਗਿਆ ਕਿਰਪਾ ਕਰਦਿਆਂ ਤਿਲ ਜਿੰਨੀ ਵੀ ਸੰਕਾ ਰੰਚਕ ਮਾਤਰ ਨਹੀਂ ਕਰਦੇ, ਇੰਨੇ ਪਦਾਰਥ ਦੇ ਰਹੇ ਹੋ। ਤੁਮ ਦੇਵੋ ਤਿਲ ਸੰਕ ਨਾ ਮਾਨੋ, ਦੇਣ ਲੱਗੇ ਕਦੇ ਸੰਕੋਚ ਨਹੀਂ ਕਰਦੇ।
ਹਮ ਪੁੰਚੇ ਹੈ ਸਦਾ ਨਿਹਾਲਾ।
ਅਸੀਂ ਤੇਰੇ ਪਦਾਰਥਾਂ ਨੂੰ ਪਹੁੰਚਣ ਵਾਲੇ ਹਾਂ, ਛਕਣ ਵਾਲੇ ਹਾਂ। ਪਹੁੰਚਣਾ ਨਾ ਛਕਣ ਦਾ ਹੁੰਦਾ ਤੇ ਸਦਾ ਹੀ ਨਿਹਾਲ ਹੋ ਗਏ। ਨਿਹਾਲ ਦੁੱਖ ਰਹਿਤ ਪਦਵੀ ਨੂੰ ਕਹਿੰਦੇ ਆ, ਦੁੱਖਾਂ ਤੋਂ ਰਹਿਤ ਹੋ ਗਏ।
ਹਮ ਬਾਰਿਕ ਤੁਮ ਪਿਤਾ ਹਮਾਰੇ।
ਅਸੀਂ ਮਹਾਰਾਜ ਤੇਰੇ ਬੱਚੇ ਹਾਂ। ਹਮ ਫਾਰਸੀ ਦਾ ਸ਼ਬਦ ਹੈ, ਹਮ ਤਮਾਮ ਸਾਰਾ ਸੰਸਾਰ ਤੇਰੇ ਬੱਚੇ ਨੇ। ਬੱਚਿਆਂ ਦਾ ਸੁਭਾਅ ਹੁੰਦਾ ਕਈ ਵਾਰ ਸਕੇ ਭੈਣ ਭਰਾ ਘੜਾ ਨਹੀਂ ਲੜ ਪੈਂਦੇ, ਇਸੇ ਤਰ੍ਹਾਂ ਲੜਾਈਆਂ ਹੋ ਰਹੀਆਂ। ਜਿਵੇਂ ਨਿੱਕੇ ਨਿੱਕੇ ਬੱਚੇ ਇੱਕੋ ਪਿਤਾ ਦੇ ਆਂਗਨ ਵਿੱਚ ਲੜਦੇ ਨੇ, ਬਹੁਤ ਸਾਰੇ ਵੱਡੇ ਵਿਹੜੇ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਹੋਰੂ ਹੋਰੀ ਹੋ ਰਹੇ ਹਾਂ ਇੱਕ ਦੂਜੇ ਨਾਲ, ਪਰ ਹੈ ਤਾਂ ਸਾਰੇ ਇੱਕੋ ਹੀ, ਪਰਿਵਾਰ ਤਾਂ ਇੱਕੋ ਹੀ ਹੈ ਨਾ, ਪਿਤਾ ਤਾਂ ਇੱਕੋ ਹੀ ਹੈ ਸਾਡਾ ਸਾਰਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧੂ, ਤੂੰ ਮੇਰਾ ਭਰਾਤਾ। ਹਮ ਬਾਰਕ ਤੂੰ ਪਿਤਾ ਹਮਾਰੇ। ਐ ਪਰਮੇਸ਼ੁਰ, ਤੂੰ ਸਾਰਿਆਂ ਜੀਵਾਂ ਦਾ ਪਿਤਾ ਹੈ, ਅਸੀਂ ਸਾਰੇ ਤੇਰੇ ਬਾਰਕ ਹਾਂ।
ਤੁਮ ਮੁਖ ਦੇਵੋ ਖੀਰਾ।
ਐ ਪਰਮੇਸ਼ੁਰ, ਜਿਵੇਂ ਬੱਚਾ ਦੁੱਧ ਤੋਂ ਬਿਨਾਂ ਰਹਿ ਨਹੀਂ ਸਕਦਾ ਤੇ ਉਹ ਹਮੇਸ਼ਾ ਮਾਤਾ ਦੇ ਦੁੱਧ ਤੇ ਪਲਦਾ, ਫਿਰ ਗਾਂ ਮਾਂ ਦੇ ਦੁੱਧ ਤੇ ਪਲਦਾ, ਪਰ ਦੁੱਧ ਤੋਂ ਬਿਨਾਂ ਨਹੀਂ ਪਲ ਸਕਦਾ। ਖੀਰ ਨਾਮ ਅਸਲ ਦੇ ਵਿੱਚ ਦੁੱਧ ਦਾ ਹੈ। ਆਪਾਂ ਦੁੱਧ ਨੂੰ ਦੁੱਧ ਕਹਿੰਦੇ ਹਾਂ, ਵਿੱਚ ਚੌਲ ਪਹਿਲੀ ਫੇਰ ਖੀਰ ਕਹਿੰਦੇ ਹਾਂ, ਪਰ ਅਸਲ ਦੇ ਵਿੱਚ ਚੌਲਾਂ ਨੂੰ ਦੁੱਧ ਦੀ ਸੰਗਤ ਹੋਣ ਕਰਕੇ ਚੌਲਾਂ ਨੂੰ ਵੀ ਖੀਰ ਕਹਿਣ ਲੱਗੇ ਆ। ਖੀਰ ਹੁੰਦਾ ਹੀ ਦੁੱਧ ਹੈ, ਦੁੱਧ ਦਾ ਨਾਮ ਖੀਰ ਹੈ। ਤੁਮ ਮੁਖ ਦੇਵੋ ਖੀਰਾ, ਤੁਸੀਂ ਮੈਨੂੰ ਆਪਣਾ ਨਾਮ ਰੂਪੀ ਦੁੱਧ ਦਿਓ। ਮੇਰੇ ਮੁਖ ਵਿੱਚ ਤੁਹਾਡਾ ਨਾਮ ਰੂਪੀ ਦੁੱਧ ਰਹੇ ਹਰ ਵੇਲੇ, ਤਾਂ ਕਿ ਮੈਂ ਆਤਮਕ ਸ਼ਕਤੀ ਮੇਰੇ ਚ ਪੈਦਾ ਹੋ ਜਾਵੇ ਦੁੱਧ ਪੀਣ ਤੋਂ। ਜਿਵੇਂ ਬੱਚਾ ਉਹਦੇ ਚ ਤਾਕਤ ਆਉਂਦੀ ਹੈ, ਐਨਰਜੀ ਆਉਂਦੀ ਹੈ, ਮੇਰੇ ਵਿੱਚ ਆਤਮਕ ਸ਼ਕਤੀ ਆਤਮਕ ਬਲ ਇਹ ਤੇਰੇ ਨਾਮ ਦੁਆਰਾ ਪ੍ਰਾਪਤ ਹੋਣਾ ਹੈ।
ਹਮ ਖਿਲ ਹੈ ਸਭ ਲਾਡ ਲਡਾਵ ਹੈ।
ਮਹਾਰਾਜ, ਅਸੀਂ ਆ ਤੇਰੀ ਵੱਡੀ ਸਾਰੀ ਗੋਦ ਦੇ ਅੰਦਰ ਖੇਡ ਰਹੇ ਹਾਂ। ਜਦੋਂ ਬੱਚਾ ਥੱਕ ਜਾਂਦਾ ਹੈ ਸੌ ਜਾਂਦਾ, ਜਦੋਂ ਥੱਕ ਗਏ ਉਦੋਂ ਸੌ ਜਾਂਗੇ, ਮਾਤ ਰੂਪੀ ਨੀਂਦ ਆ ਜਾਏਗੀ ਉਸ ਵੇਲੇ। ਹਮ ਖੇਲੇ ਸਭ ਲਾਡ ਲਡਾਵੇ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ ਤੇਰੇ ਨਾਲ ਕਈ ਵਾਰੀ। ਬੱਚਾ ਸਿਆਣਿਆਂ ਦੇ ਨਾਲ ਆ ਕੇ ਖੇਡਿਆ, ਲਾੜ ਲਗੜਦਾ, ਕਦੇ ਛਾਤੀ ਤੇ ਪੈ ਗਿਆ, ਕਦੇ ਗੋਦ ਵਿੱਚ ਆ ਗਿਆ, ਕਦੇ ਸਿਰ ਦੇ ਉੱਤੇ ਬੈਠ ਗਿਆ ਤੇ ਲਾੜ ਲਗਾ ਰਹੇ ਹਾਂ। ਤੇ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਅਸੀਂ ਜੇ ਪਿਤਾ ਨੇ ਘੂਰ ਦਿੱਤਾ ਬੱਚਾ ਫਿਰ ਰੋਣ ਲੱਗ ਪਿਆ, ਜਦੋਂ ਤੂੰ ਕਿਤੇ ਥੋੜੀ ਜਿਹੀ ਤਾੜਨਾ ਕਰ ਦਿੰਦੇ ਥੋੜਾ ਜਿਹਾ ਦੁੱਖ ਦੇ ਦਿੰਦੇ ਰੋਣ ਲੱਗ ਜਾਂਦੇ ਹਾਂ, ਪਰ ਅਸੀਂ ਤੇਰੇ ਭਰੋਸੇ ਲਾਡ ਲਾ ਰਹੇ ਸੱਚੇ
ਪਾਤਸ਼ਾਹ।
ਤੂੰ ਸਦਾ ਹੀ ਗੁਣਾਂ ਦਾ ਗਹਿਰ ਸਮੁੰਦਰ ਹੈ, ਤੇਰੇ ਵਿੱਚ ਗੁਣਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ।
ਤੁਮ ਪੂਰਨ ਪੂਰ ਰਹੇ ਸੰਪੂਰਨ,
ਤੇ ਐ ਪੂਰਨ ਪਰਮੇਸ਼ਰ ਪਰਿਪੂਰਨ ਪਰਮੇਸ਼ਰ ਹੈ, ਤੁਸੀਂ ਪੂਰਨ ਹੋ, ਸੰਪੂਰਨ ਸੰਸਾਰ ਦੇ ਅੰਦਰ ਪੂਰਨ ਹੋ ਰਹੇ ਹੋ। ਐ ਪੂਰੇ ਪਰਮੇਸ਼ਰ ਤੁਸੀਂ ਪਰਿਪੂਰਨ ਹੋ ਰਹੇ, ਸੰਪੂਰਨ ਸੰਸਾਰ ਦੇ ਪਰਿਪੂਰਨ ਹੋ ਰਹੇ ਹੋ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਤੂੰ ਨਹੀਂ ਹੈ। ਕਵੀ ਤਰ ਪਾਤਸ਼ਾਹ ਪ੍ਰਮਾਨ ਕਰਦੇ ਨੇ, ਜਿਵੇਂ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਵਾਢ ਹੈ ਨਾ ਘਾਟ ਵਾਢ ਹੋਤ ਹੈ, ਐਸਾ ਹੈ ਪਰਮੇਸ਼ਰ।
ਹਮ ਭੀ ਸੰਗ ਅਧਾਏ,
ਅਸੀਂ ਆਪ ਜੀ ਦੀ ਸੰਗਤ ਕਰਕੇ ਤੁਹਾਡੀ ਸਤਸੰਗਤ ਵਿਚ ਆ ਕੇ ਪਦਾਰਥਾਂ ਵੱਲੋਂ ਰੱਜ ਗਏ, ਪਦਾਰਥਾਂ ਦੀ ਲੋੜ ਹੀ ਮਿਲੀ। ਰਜੇ ਹੋਏ ਨੂੰ ਕਹੋ ਤੂੰ ਦੁੱਧ ਪੀ ਲੈ, ਕਹਿੰਦਾ ਨਾ ਵੀ ਮੈਂ ਰਜਿਆ ਹੋਇਆ, ਰੋਟੀ ਖਾ ਲੈ ਨਾ ਜੀ ਰਜਿਆ ਹੋਇਆ, ਇਹਨਾਂ ਵੱਲੋਂ ਤ੍ਰਿਪਤ ਹੋ ਗਏ। ਤੇਰੇ ਨਾਮ ਨੇ ਐਸਾ ਰੱਜ ਦੇ ਦਿੱਤਾ, ਬਿਨ ਸੰਤੋਖ ਭੁੱਖਾ ਨਹੀਂ ਰਜਿਆ, ਸੰਤੋਖ ਆ ਗਿਆ ਤੇਰਾ ਜਿਵੇਂ। ਸੋ ਇਸ ਕਰਕੇ ਹਮ ਵੀ ਸੰਗ ਅਗਾਹੇ, ਤੇ ਜਿਵੇਂ ਤੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਹੁਣ ਤੇਰੇ ਨਾਲ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਵੀ ਕੋਈ ਲੋੜ ਨਹੀਂ ਰਹੀ, ਅਗਾਹੇ ਰੱਜ ਗਏ ਹਾਂ।
ਮਿਲਤ 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 ਮਿਲ ਰਹਿਆ, ਨਾਨਕ ਕਹਿਣ ਨਾ ਜਾਏ।
ਤੇ ਹੁਣ ਸਾਧ ਸਿੰਘ ਜੀ 10 ਮਿੰਟ ਰਹਿੰਦੇ ਹੈ, ਅਖੀਰਲੀ ਪੰਕਤੀ ਹੈ, ਤੇ ਇਸ ਪੰਕਤੀ ਦਾ ਸਿਧਾਂਤ ਜਿਹੜਾ ਹੈ ਕਾਫੀ ਲੰਬਾ, ਮੈਂ ਯਤਨ ਕਰਾਂਗਾ 10 ਮਿੰਟਾਂ 'ਚ ਖੁੱਲ ਜਾਏ। ਅੱਖਰ ਤਾਂ ਬੜੇ ਸਰਲ ਜੇ ਦਿਸਦੇ ਆ, ਮਿਲਤ 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 ਮਿਲ ਰਹਿਆ, ਤਿੰਨ ਵਾਰੀ ਮਿਲਤ 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 ਹੈ, ਚੌਥੀ ਵਾਰ ਮਿਲ ਰਹਿਆ। ਇਹਦੇ ਕਈ ਪਾਸੇ ਇਸ਼ਾਰੇ ਕਰ ਦਿੱਤੇ ਗੁਰੂ ਸਾਹਿਬ ਨੇ। ਬਲਿਹਾਰ ਜਾਈ ਮਹਾਰਾਜ ਸਾਹਿਬ ਦੇ ਮਹਾਂਪੁਰਖ ਵਿਦਿਆ ਪੜਾਉਣ ਵੇਲੇ ਇੱਕ ਵਚਨ ਮੈਂ ਉਹਨਾਂ ਦੀ ਰਚਨਾ ਤੋਂ ਕਈ ਵਾਰ ਸੁਣਿਆ, ਉਹ ਕਹਿੰਦੇ ਭਾਈ ਵੇਦ ਸ਼ਾਸਤਰ ਜਿਹੜੇ ਇਹਨਾਂ ਦੀ ਭਾਸ਼ਾ ਔਖੀ ਹੋਣ ਕਰਕੇ ਪੜ੍ਹਨੇ ਔਖੇ ਨੇ, ਇਹਨਾਂ ਦੇ ਅਰਥ ਨਹੀਂ ਔਖੇ ਹਨ। ਉਹ ਫਿਰ ਮੈਂ ਤਸੱਲੀ ਵੀ ਕੀਤੀ, ਇੱਕ ਵੇਦਾਂ ਦੇ ਬਹੁਤ ਬਖਤੇ ਸੰਪਰਦਾ ਦੇ ਵਿੱਚੋਂ ਹੀ ਸਨ, ਸੰਤ ਗੁਰਦੇਵ ਸਿੰਘ ਜੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਇੰਨਾ ਆਦਰ ਕਰਦੇ, ਉਹ ਕਥਾ 'ਚ ਉਹਨਾਂ ਦਾ ਨਾਂ ਲੈਂਦੇ, ਆਓ ਜੀ ਗਿਆਨੀ ਗੁਰਦੇਵ ਸਿੰਘ ਜੀ ਬੈਠੋ ਕਥਾ ਕਰਦੇ ਕਰਦੇ। ਤੇ ਉਹ ਮਹਾਂਪੁਰਸ਼ਾਂ ਦੇ ਕੋਲ ਚਾਰੇ ਵੇਦ ਪਏ ਸੀ। ਮੈਂ ਕਿਹਾ ਮਹਾਰਾਜ ਜੀ ਵੀ ਮੈਂ ਸੁਣਨਾ ਚਾਹੁੰਦਾ, ਵੀ ਪਤਾ ਚੱਲੇ ਵੀ ਵੇਦ ਦਾ ਸਿਧਾਂਤ ਕਿਸ ਤਰ੍ਹਾਂ ਦਾ, ਵੀ ਪੜ੍ਹ ਕੇ ਮੈਨੂੰ ਸੁਣਾਓ। ਉਹਨੇ ਪੜ੍ਹ ਕੇ ਸੁਣਾਇਆ। ਮੈਂ ਕਿਹਾ ਮਹਾਰਾਜ ਜੀ ਇੱਕ ਬੇਨਤੀ, ਕਹਿੰਦੇ ਕਿ, ਮੈਂ ਕਿਹਾ ਜੀ ਗੁਰਬਾਣੀ ਵਾਂਗੂ ਰਸਤਾ ਆਉਂਦਾ ਨਹੀਂ ਹੈ। ਕਹਿੰਦੇ ਉਹ ਤਾਂ ਫਿਰ ਰਸਤ ਗੁਰਬਾਣੀ ਦਾ ਤਾਂ ਰਸਤ ਗੁਰਬਾਣੀ ਵਿੱਚ ਨਹੀਂ ਹੈ, ਵੇਦ ਦਾ ਉਹਦੇ 'ਚ ਫਿੱਕਾ ਬਣਿਆ, ਮਿਠਾਸ ਨਹੀਂ। ਗਿਆਨ ਤਾਂ ਹੈ ਪਰ ਗਿਆਨ ਰੁੱਖਾ ਹੈ, ਗੁਰਬਾਣੀ ਦਾ ਗਿਆਨ ਹੈ ਪਰ ਨਾਲ ਮਿਸਰੀ ਮਲਾਈ ਪਈ ਆ ਭਗਤੀ ਦੀ, ਮਿੱਠਾ ਹੈ ਗਿਆਨ। ਸੋ ਇਸ ਕਰਕੇ ਗੁਰਬਾਣੀ ਪੜ੍ਹਨੀ ਸੌਖੀ ਹੈ ਤੇ ਗੁਰਬਾਣੀ ਦੇ ਅਰਥ ਸੌਖੇ ਨਹੀਂ, ਵੇਦ ਪੜ੍ਹਨਾ ਔਖਾ ਪਰ ਉਹਦੇ ਅਰਥ ਔਖੇ ਨੇ, ਇਹ ਦੋ ਗੱਲਾਂ ਦਾ ਅੰਤਰ ਹੈ। ਗੁਰਬਾਣੀ ਸ਼ੁੱਧ ਰੂਪ ਹੈ, ਅੱਖਰ ਥੋੜੇ ਸਿਧਾਂਤ ਚਾਹੇ। ਹੁਣ ਚਾਰ ਚਾਰ ਚੀਜ਼ਾਂ ਦਾ ਸਮਝਦੇ ਜਾਣਾ ਹੈ। ਪਹਿਲੇ ਨੰਬਰ ਤੇ ਚਾਰ ਯੁੱਗਾਂ ਤੇ ਅਰਥ ਹੈ, ਹੈ ਪਰਮੇਸ਼ਰ ਤੋਂ ਸਤਯੁਗ ਦੇ ਵਿੱਚ ਵੀ ਸਾਰਿਆਂ ਨਾਲ ਮਿਲਿਆ ਹੋਇਆ ਸੀ, ਤੋਂ ਤ੍ਰੇਤੇ ਵਿੱਚ ਵੀ ਸਾਰਿਆਂ ਨਾਲ ਮਿਲਿਆ ਹੋਇਆ ਸੀ, ਤੋਂ ਦੁਆਪਰ ਵਿੱਚ ਵੀ ਸਾਰਿਆਂ ਨਾਲ ਮਿਲਿਆ ਹੋਇਆ ਸੀ, ਤੇ ਤੋਂ ਕਲਯੁਗ ਦੇ ਵਿੱਚ ਵੀ ਸਾਰਿਆਂ ਨਾਲ ਮਿਲ ਰਿਹਾ ਤੇ ਮਿਲਿਆ ਹੋਇਆ, ਹਰ ਵੇਲੇ ਮਿਲਿਆ ਹੋਇਆ। ਐ ਪਰਮੇਸ਼ਰ ਤੂੰ ਸਾਰਿਆਂ ਦੇ ਵਿੱਚ ਮਿਲਿਆ ਹੋਇਆ ਹੈ, ਤੇ ਫਿਰ ਨਾਨਕ ਕਹਿਣ ਨਾ ਜਾਏ ਤੇਰੀ ਉਪਮਾ ਕਿਹੜੇ ਤਰੀਕੇ ਨਾਲ ਕਹਾਂ, ਕਹੀ ਨਹੀਂ ਜਾ ਸਕਦੀ। ਪਹਿਲਾ ਦੂਸਰੇ ਅਰਥ ਦੇ ਵਿੱਚ ਚਤੁਸ਼ਟ ਅੰਤਹਕਰਨ ਹੈ, ਤੂੰ ਮਨ ਵਿੱਚ ਵੀ ਮਿਲਿਆ ਹੋਇਆ, ਤੂੰ ਬੁੱਧ ਵਿੱਚ ਵੀ ਮਿਲਿਆ ਹੋਇਆ, ਤੂੰ ਚਿੱਤ ਵਿੱਚ ਵੀ ਮਿਲਿਆ, ਤੂੰ ਅਹੰ ਭਾਵ ਦੇ ਵਿੱਚ ਵੀ ਮਿਲਿਆ ਹੈ, ਸੱਤਾ ਚਾਰੇ ਚਤੁਸ਼ਟ ਅੰਤਹਕਰਨ ਨੂੰ ਤੂੰ ਹੀ ਦੇ ਰਿਹਾ ਹੈ। ਇਹ ਚਾਰ ਚੀਜ਼ਾਂ ਦੱਸਦੀਆਂ ਜਿਹਨੂੰ ਅੰਤਸ਼ ਕਰਕੇ ਨਾ ਮਨ ਬੁੱਧ ਚਿੱਤ ਅਹੰਕਾਰ ਹੈ। ਇੱਕੋ ਹੀ ਅੰਤਸ਼ਕਰਨ ਦੀ ਬਿਰਤੀ ਦੇ ਚਾਰ ਰੂਪ ਨੇ। ਜਦੋਂ ਅੰਤਸ਼ਕਰਨ ਦੀ ਬਿਰਤੀ ਸਾਧ ਜੀ ਕਲਪਨਾ ਰੂਪ ਹੁੰਦੀ ਹੈ ਉਦੋਂ ਇਹਨੂੰ ਮਨ ਕਹਿੰਦੇ, ਸੰਕਲਪ ਵਿਕਲਪ ਹੀ ਮਨਾ। ਤੇ ਜਦੋਂ ਅੰਤਸ਼ਕਰਨ ਦੀ ਬਿਰਤੀ ਚਿੰਤਾ ਰੂਪ ਹੁੰਦੀ ਹੈ, ਜਦੋਂ ਅੰਤਸ਼ਕਰਨ ਦੀ ਬਿਰਤੀ ਕਿਸੇ ਚੀਜ਼ ਦਾ ਨਿਰਣਾ ਕਰਦੀ ਹੈ ਵੀ ਠੀਕ ਹੈ ਕਿ ਗਲਤ ਹੈ, ਉਦੋਂ ਇਹਨੂੰ ਬੁੱਧ ਕਹਿੰਦੇ ਨੇ। ਬਿਰਤੀ ਹੋਈ ਹੈ ਇਹ ਨਿਰਣਾ ਕਰਨ ਵਾਲੀ। ਜਦੋਂ ਕਿਸੇ ਗੱਲ ਦੀ ਅਤਿਅੰਤ ਚਿੰਤਾ ਹੋ ਜਾਂਦੀ ਹੈ ਉਹਨੂੰ ਚਿੱਤ ਕਹਿੰਦੇ ਨੇ, ਚਿੰਤਾ ਕਰਨ ਵਾਲਾ ਚਿੱਤ ਹੋ ਗਿਆ। ਤੇ ਜਦੋਂ ਮੈਂ ਮੇਰੀ ਦਾ ਸਮਿਲਤ ਇਕੱਠਾ ਹੀ ਭਾਵ ਹੋਵੇ, ਮੈਂ ਔਰ ਮੇਰੀ, ਮੈਂ ਹਾਂ ਤੇ ਚੀਜ਼ ਮੇਰੀ ਹੈ, ਉਦੋਂ ਅਹੰਕਾਰ ਕਹਿੰਦੇ ਨੇ। ਜੋ ਤੁਸ ਤਾਂ ਅੰਤਾ ਕਰ, ਇੱਕੋ ਹੀ ਅੰਤਸ਼ਕਰਨ ਦੇ ਚਾਰ ਰੂਪ ਨੇ। ਇਸ ਕਰਕੇ ਤੂੰ ਮਨ ਵਿਚ ਵੀ, ਬੁੱਧ ਵਿਚ ਵੀ, ਅਹੰ ਭਾਵ ਦੇ ਵਿਚ ਵੀ ਮਿਲ ਰਿਹਾ, ਤੇ ਤੇਰੀ ਉਪਮਾ ਕੀ ਕੀ ਕਹੂਗਾ, ਕਹੀ ਨਹੀਂ ਜਾ ਸਕਦੀ। ਤੀਸਰਾ ਅਰਥ, ਸਤਨਾਮ ਸ਼ਬਦ ਦੇ ਚਾਰ ਅੱਖਰ ਨੂੰ, ਸੱਸਾ ਹੈ, ਤੱਤਾ ਹੈ, ਨੰਨਾ ਹੈ ਤੇ ਮੰਮਾ ਹੈ, ਇਹਨਾਂ ਚਾਰੇ ਅੱਖਰਾਂ ਦੇ ਅੰਦਰ ਵੀ ਤੂੰ ਮਿਲਿਆ ਹੋਇਆ। ਕਿਰਤਮ ਨਾਮ ਕਥੇ ਤੇਰੇ ਜੇਵਾ, ਸਤਨਾਮ ਤੇਰਾ ਪਰਾਪੁਰ ਬੁਲਾ। ਚਤੁਸ਼ਟੇ ਅੱਖਰਾਂ ਦੇ ਵਿਚ ਵੀ ਤੂੰ ਮਿਲਿਆ ਹੋਇਆ। ਤੇਰੇ ਇਹ ਸਤਨਾਮ ਪਦ ਦੀ ਕੀ ਉਪਮਾ ਪਈ ਹੈ, ਕਹੀ ਨਹੀਂ ਜਾ ਸਕਦੀ। ਚਾਰੇ ਅੱਖਰ ਹਨ ਵਾਹ ਵਾਹ ਹਾਹਾ ਗੱਗਾ ਰਾਰਾ ਗੁਰਮੰਤਰ ਦੇ। ਇਹ ਚਾਰੇ ਅੱਖਰਾਂ ਦਾ ਏਡਾ ਗੂੜਾ ਸਿਧਾਂਤ ਹੈ ਗੁਰੂ ਪਿਆਰਿਓ। ਹੁਣੇ ਮਜਬੂਰੀ ਸੀ ਨਾ ਵੀ ਇੱਕ ਲੜੀਵਾਰ ਕਥਾ ਦਾ ਨਿਯਮ ਬਣਿਆ ਹੋਇਆ ਤੇ ਕਿਤੇ ਵਾਹਿਗੁਰੂ ਮੰਤਰ ਦੀ ਕਥਾ ਸੁਣੋ, ਸੱਤ ਦਿਨ ਲੱਗਣਗੇ ਉਹਨੂੰ ਇਕੱਲੇ ਵਾਹਿਗੁਰੂ ਮੰਤਰ ਦੀ, ਹੋਰ ਕੋਈ ਗੱਲ ਨਹੀਂ ਆਏਗੀ ਵਿੱਚ, ਬਸ ਵਾਹਿਗੁਰੂ ਪਦ ਦਿਓ। ਵਾਹਿਗੁਰੂ ਸ਼ਬਦ ਕਿਵੇਂ ਬਣਿਆ, ਕਿਉਂ ਸਾਰਿਆਂ ਤੋਂ ਸ੍ਰੇਸ਼ਟ ਹੈ, ਇਹ ਬੜੇ ਅਹਿਮ ਸਵਾਲ ਦੇ ਸਾਹਮਣੇ, ਬੜੀ ਕੀਮਤੀ ਬਾਤ ਹੈ। ਪਰ ਜਿਸ ਤਰ੍ਹਾਂ ਦਾ ਨਿਯਮ ਹੋਵੇ ਉਹ ਨਿਯਮ ਨੂੰ ਉਲੰਘਣਾ ਕਰਨੀ, ਇਹ ਕੋਈ ਦਾਨਸ਼ਬੰਦੀ ਨਹੀਂ ਹੁੰਦੀ ਕਿ ਮੈਂ ਉਹ ਕਥਾ ਛੱਡ ਕੇ ਤੁਹਾਨੂੰ ਵਾਹਿਗੁਰੂ ਮੰਤਰ ਦੀ ਸੁਣਾਉਂਦਾ। ਇਹ ਉੱਥੇ ਹੁੰਦੇ ਜਿੱਥੇ ਸਟੇਜ ਤੇ ਇਹ ਹੋਵੇ ਵੀ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਅਲੰਕਾਰ ਬੰਨ ਕੇ ਕੋਈ ਕਰ ਸਕੋ। ਵਾਹਿਗੁਰੂ ਮੰਤਰ ਉਹ ਚਾਰੇ ਅੱਖਰਾਂ ਦੇ ਅੰਦਰ, ਵਾਹ ਵਾਹ ਹੈ, ਗੱਗਾ ਹੈ, ਹਾਹਾ ਹੈ, ਰਾਰਾ ਹੈ, ਚਾਰੇ ਅੱਖਰ ਚਾਰੇ ਯੁੱਗਾਂ ਦੇ ਵਿੱਚ ਕਿਵੇਂ ਤਿਆਰ ਹੋਏ, 36 ਯੁੱਗ ਦੇ ਅੰਦਰ ਇੱਕ ਇੱਕ ਅੱਖਰ ਕਿਵੇਂ ਤਿਆਰ ਹੋਇਆ, ਕਿ ਕਦੋਂ ਹੋਇਆ, ਇਹਦੇ ਪਿੱਛੇ ਇਤਿਹਾਸ ਕੀ ਹੈ। ਵਾਹਿਗੁਰੂ ਮੰਤਰ ਵਰਗਾ ਸੰਸਾਰ ਵਿੱਚ ਕੋਈ ਮੰਤਰ ਨਹੀਂ। ਇਹਦਾ ਮਹੱਤਵ ਕਿਉਂ ਜ਼ਿਆਦਾ ਹੈ, ਇਹਦਾ ਕਾਰਨ ਇਹ ਹੈ ਕਿ ਇਹ ਇੱਕ ਇੱਕ ਅੱਖਰ ਸਾਧਿਆ ਗਿਆ, ਫਿਰ ਅੱਖਰ ਜੋੜੇ ਗਏ ਹੈ। ਕਿਹੜੇ ਕਿਹੜੇ ਰਿਸ਼ੀ ਨੂੰ ਕਿਹੜਾ ਕਿਹੜਾ ਅੱਖਰ ਦਿੱਤਾ ਸੀ, ਬੀਜ ਰੂਪ ਦੇ ਅੰਦਰ ਸੀ ਚਾਰੇ, ਜਿਹੜਾ ਧਾਰਨਾ ਵੀ ਬਣਾਈ ਹੈ ਸਿੱਧਾ ਕੀਰਤਨ ਕਰਨ ਵਾਲੇ, ਚਾਰੇ ਯੁੱਗਾਂ ਦਾ ਭਜਨ ਹੋ ਜਾਵੇ, ਇੱਕ ਵਾਰੀ ਕਹਿ ਦੇ ਵਾਹਿਗੁਰੂ, ਉਹਦਾ ਕਾਰਨ ਕੀ ਹੈ। ਚਾਰੇ ਯੁੱਗਾਂ ਚ ਇੱਕ ਇੱਕ ਅੱਖਰ ਸੀ, ਕਿਹੜੇ ਕਿਹੜੇ ਰਿਸ਼ੂ ਕੀ ਹੈ। ਖੈਰ, ਚਾਰੇ ਅੱਖਰਾਂ ਦੇ ਅੰਦਰ ਐ ਪਰਮੇਸ਼ਰ ਵਾਹਿਗੁਰੂ ਤੋਂ ਆਪ ਮਿਲਿਆ ਹੋਇਆ, ਜੈਸਾ ਭਾਈ ਗੁਰਦਾਸ ਨੇ ਕਥਨ ਕੀਤਾ ਹੈ। ਚਾਰੇ ਅੱਖਰਾਂ ਦਾ ਸਿਧਾਂਤ, ਦਸਵੇ ਸੰਗ ਦੀ ਸਮਿਤੀ ਜੀ ਉੱਤੇ ਸੰਪਟੇ ਵਿਸ਼ਨ ਬਹੁਗਣ ਵਿਸ਼ਨ ਬੋਧਮ ਸੋਏ ਮ੍ਰੰਗ ਤਨ ਪ੍ਰਭਾਵੀ ਨਿਰਮਾਮੀ ਹਨ, ਹਰੀ ਹਰਦੀ, ਇਹ ਸਾਰੇ ਇੱਕ ਇੱਕ ਅੱਖਰ ਦਾ ਸਿਧਾਂਤ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਕਹਿੰਦੇ, ਤੂੰ ਇਹਨਾਂ ਚਾਰੇ ਅੱਖਰਾਂ ਦੇ ਵਿੱਚ ਆਪ ਮਿਲਿਆ ਹੋਇਆ ਤੇ ਤੇਰੀ ਪ੍ਰਾਪਤੀ ਰੂਪੀ ਕੀਮਤ ਨਹੀਂ ਕਹੀ ਜਾ ਸਕਦੀ। ਚੌਥਾ ਅਰਥ, ਪੰਜਵੇਂ ਥਾਂ ਤੇ ਕਿਹਾ ਪਰਮੇਸ਼ਰ ਭੂਤ ਕਾਲ ਦੇ ਅੰਦਰ ਵੀ ਤੂੰ ਮਿਲਿਆ ਹੋਇਆ ਸੀ, ਭਵਿਸ਼ ਕਾਲ ਦੇ ਅੰਦਰ ਵੀ ਜਿਹੜੇ ਤੈਨੂੰ ਚਿੰਤਨ ਕਰਨਗੇ ਮਿਲਣਗੇ, ਵਰਤਮਾਨ ਸਮੇਂ ਦੇ ਅੰਦਰ ਵੀ ਜਿਹੜੇ ਤੈਨੂੰ ਮਿਲੇ ਹੋਏ, ਜਿਹੜਾ ਉਹਨਾਂ ਨੂੰ ਮਿਲੇਗਾ ਉਹ ਤੇਰੇ ਵਿੱਚ ਅਪੀਲ ਹੋ ਜਾਏਗਾ ਤੇ ਉਹਨਾਂ ਦੀ ਕੀਮਤ ਕੋਈ ਨਹੀਂ ਕਹਿ ਸਕਦਾ। ਛੇਵਾਂ ਅਰਥ, ਮਿਲਤ 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 ਮਿਲ ਰਹਿ ਗਿਆ, ਜਿਹੜਾ ਸਰਵਣ ਕਰਨ ਦੇ ਵਿੱਚ ਮਿਲ ਗਿਆ, ਜਿਵੇਂ ਆਪ ਜੀ ਸਰਵਣ ਕਰ ਰਹੇ ਹੋ, ਉਹ ਮੰਨਣ ਕਰਨ ਦੇ ਵਿੱਚ ਵੀ ਮਿਲ ਜਾਏਗਾ, ਜਿਹੜਾ ਮੰਨਣ ਕਰਨ ਵਿੱਚ ਮਿਲ ਜਾਏਗਾ ਉਹਨੇ ਦੇ ਆਸਣ ਵਿੱਚ ਵੀ ਮਿਲ ਜਾਏਗਾ, ਜਿਹੜਾ ਉਹਨੇ ਦੇ ਆਸਣ ਚ ਮਿਲ ਗਿਆ ਉਹ ਤੇਰੇ ਵਿੱਚ ਮਿਲ ਜਾਏਗਾ, ਤੇ ਕੀਮਤ ਉਹਦੀ ਕੋਈ ਨਹੀਂ ਕਹਿ ਸਕਦੇ। ਮਿਲਤ 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 ਮਿਲ ਰਿਹਾ, ਨਾਨਕ ਕਹਿਣ ਨਾ ਜਾਏ, ਨਹੀਂ ਕਿਹਾ ਜਾਏਗਾ ਉਹਦੇ ਬਾਰੇ। ਸਰਵਣ ਮੰਨਣ ਦੇ ਆਸਣ, ਤੇ ਇਸੇ ਤਰ੍ਹਾਂ ਜਿਹੜਾ ਨਿਸ਼ਕਾਮ ਸੇਵਾ ਦੇ ਵਿੱਚ ਮਿਲ ਗਿਆ ਮਿਲਤ, ਤੇ ਫਿਰ ਉਹ ਉਪਾਸਨਾ ਵਿੱਚ ਵੀ ਮਿਲੇਗਾ, ਜਿਹੜਾ ਉਪਾਸਨਾ ਵਿੱਚ ਮਿਲ ਗਿਆ ਉਹ ਗਿਆਨ ਵਿੱਚ ਮਿਲੇਗਾ, ਜਿਹੜਾ ਗਿਆਨ ਵਿੱਚ ਮਿਲ ਗਿਆ ਉਹ ਤੇਰੇ ਵਿੱਚ ਮਿਲ ਰਿਹਾ। ਮੰਨੇ ਪਾਵੇ ਮੋਖ ਦੁਆਰ, ਉਹ ਮੁਕਤੀ ਦੇ ਦੁਆਰੇ ਤੇ ਪਹੁੰਚ ਗਿਆ, ਤੇਰੇ ਵਿੱਚ ਅਭੇਦ ਹੋ ਗਿਆ, ਤੇ ਜੇ ਕੋਈ ਕਹੇ ਉਹਦੀ ਕੀਮਤ, ਉਹਦੀ ਕੀਮਤ ਕੋਈ ਨਹੀਂ ਕਹਿੰਦਾ। ਖੈਰ, ਸਤਮਾਰਥ, ਅੱਠਵੇਂ ਤਾਂ ਤੇ ਸਾਰਿਆਂ ਪਦਾਰਥਾਂ ਵਿੱਚ ਤੂੰ ਮਿਲਿਆ ਹੋਇਆ, ਸਾਰਿਆਂ ਪਦਾਰਥਾਂ ਚ ਮਿਲੇ ਹੋਏ ਪਰਮਾਤਮਾ ਦੇ ਜਿਹੜਾ ਨਾਮ ਵਿੱਚ ਮਿਲ ਜਾਂਦਾ ਤੇ ਉਹ ਪਰਮਾਤਮਾ ਦੇ ਗਿਆਨ ਵਿੱਚ ਮਿਲ ਜਾਂਦਾ, ਤੇ ਜਿਹੜਾ ਗਿਆਨ ਵਿੱਚ ਮਿਲ ਗਿਆ ਪਰਮਾਤਮਾ ਮਿਲ ਜਾਂਦਾ। ਨੌਵਾਂ ਅਰਥ ਮਿਲਤ 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 ਮਿਲ ਰਿਹਾ, ਇਹਦੇ ਨਾਲ ਸਮਾਪਤੀ ਕਰੀ ਮੈਂ ਟੇਕੇ ਰਹਿ ਗਿਆ ਬਾਕੀ। ਮਿਲਤ ਗੁਰੂ ਸਾਹਿਬਾਨ ਤੇਰੇ ਵਿੱਚ ਮਿਲੇ ਹੋਏ, ਤੇਰੇ ਵਿੱਚ ਅਭੇਦ ਨਾਨਕ ਸੋਧੇ ਸਿਮਰਤ ਵੇਦ ਪਾਰ ਬਹਿਮ ਗੁਰ ਨਾਹੀ। ਗੁਰੂ ਤੇ ਪਰਮੇਸ਼ਰ ਵਿੱਚ ਗੁਰ ਪਰਮੇਸ਼ਰ ਇੱਕੋ ਜਾਣ, ਤੇਰੇ ਵਿੱਚ ਮਿਲਿਆ ਗੁਰੂ। ਮਿਲਤ ਜਿਹੜਾ ਉਸ ਗੁਰੂ ਨੂੰ ਮਿਲਦਾ, ਗੁਰੂ ਨਾਨਕ ਦੀ ਗੁਰਤਾ ਗੱਦੀ ਦੇ ਮਾਲਕ ਗੁਰੂ ਨੂੰ ਜਿਹੜਾ ਮਿਲਦਾ, ਜਿਵੇਂ ਆਪ ਜੀ ਗੁਰੂ ਗ੍ਰੰਥ ਸਾਹਿਬ ਨੂੰ ਮਿਲ ਰਹੇ ਹੋ, ਜਾਂ ਇਉਂ ਕਹੋ ਜਿਹੜਾ ਉਸ ਗੁਰੂ ਦੀ ਸੰਗਤ ਵਿੱਚ ਆ ਕੇ ਬਹਿ ਜਾਂਦਾ, ਮਿਲ ਜਾਂਦਾ, ਆ ਮਿਲ ਸਾਧ ਸੰਗਤ ਭੱਜ ਕੇ ਬੰਨਾ, ਮਿਲਤ ਮਿਲਤ ਮਿਲ, ਉਹ ਫਿਰ ਸਤਿਗੁਰੂ ਜੀ ਦੇ ਉਪਦੇਸ਼ ਵਿੱਚ ਮਿਲ ਜਾਂਦਾ, ਉਹਦੀ ਸੁਰਤ ਗੁਰੂ ਦੇ ਉਪਦੇਸ਼ ਵਿੱਚ ਮਿਲ ਜਾਂਦੀ ਹੈ। ਜਿਹਦੀ ਸੁਰਤ ਗੁਰੂ ਦੇ ਉਪਦੇਸ਼ ਵਿੱਚ ਮਿਲ ਜਾਂਦੀ ਹੈ, ਮਿਲ ਰਿਹਾ ਉਹਨੂੰ ਤੂੰ ਮਿਲ ਜਾਂਦਾ ਆ ਕੇ, ਤੇ ਨਾਨਕ ਕਹਿਣ ਨਾ ਜਾਏ ਉਹਦੀ ਫਿਰ ਕੋਈ ਪ੍ਰਾਪਤੀ ਰੂਪੀ ਕੀਮਤ ਜਿਹੜੀ ਹੈ ਉਹ ਕਹੀ ਨਹੀਂ ਜਾ ਸਕਦੀ। ਨਾਨਕ ਕਹਿਣ ਨਾ ਜਾਏ ਉਹਦੀ ਕੋਈ ਉਪਮਾ ਨਹੀਂ ਕਹੀ ਜਾ ਸਕਦੀ, ਨਾ ਪਰਮਾਤਮਾ ਦੀ ਉਪਮਾ ਕਹੀ ਜਾ ਸਕਦੀ ਹੈ, ਨਾ ਤੇਰੇ ਪਿਆਰਵੇਂ ਦੀ ਉਪਮਾ ਕਹੀ ਜਾ ਸਕਦੀ ਹੈ। ਨਾਨਕ ਕਹਿਣ ਨਾ ਜਾਏ ਕਿਆ ਹੋ ਕਥੀ ਕਥੇ ਕਰ ਦੇਖਾ ਮੈਂ ਅਕਥ ਨਾ ਕਦ ਨਾ ਜਾਏ, ਤੂੰ ਹੈ ਹੀ ਅਕਥ, ਅਕਥੇ ਕਾ ਕਿਆ ਕਥੀ ਪਾਏ। ਐਸੇ ਮਿਲਤ 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 ਮਿਲ ਰਿਹਾ ਨਾਨਕ ਕਹਿਣ ਨਾ ਜਾਏ, ਇਹਦੇ ਨੌ ਅਰਥ ਸੰਪਰਦਾ ਦੇ ਅੰਦਰ ਕੀਤੇ ਹੋਏ ਮਹਾਂਪੁਰਖਾਂ ਨੇ, ਗੁਰੂ ਨੇ ਕਿਰਪਾ ਕਰ ਸੰਸਾ ਸੀ ਥੋੜਾ ਜਿਹਾ ਵੀ ਹੋ ਸਕਦਾ ਇੱਥੇ ਕੋਈ ਅਰਥ ਰਹਿ ਨਾ ਜਾਏ। ਮੈਂ ਰਸਤੇ ਚ ਇਹਨਾਂ ਵੀਰਾਂ ਨੂੰ ਜਿਹੜੇ ਮੇਰੇ ਨਾਲ ਦੋਨੇ ਭਾਈ ਕੁਲਦੀਪ ਸਿੰਘ ਭਾਈ ਨਰਪੈਲ ਸਿੰਘ ਜੀ ਹਰ ਸਾਲ ਬਹੁਤ ਵੱਡੀ ਸੇਵਾ ਨਿਭਾਉਂਦੇ ਆ, ਔਰ ਆਪ ਜੀ ਦੀ ਜਾਣਕਾਰੀ ਲਈ ਮੈਂ ਦੱਸਦਿਆਂ ਜਿਹੜੀ ਕਥਾ ਇੱਥੇ ਚੱਲ ਰਹੀ ਹੈ ਨਾ ਲੜੀਵਾਰ, ਜਿਸ ਵੇਲੇ ਇਹਨਾਂ ਦਾ ਇੱਥੇ ਪਹਿਰਾ ਸੀ ਇਹ ਸੇਵਾ ਸੰਭਾਲ ਦਿੱਤੀ ਹੋਈ ਸੀ ਪੰਥ ਨੇ ਪਰਵਾਨਾ ਜੀ ਨੂੰ ਕਹਿ ਕੇ, ਜਸਵੰਤ ਸਿੰਘ ਜੀ ਪਰਵਾਨਾ ਸਿੰਘ ਸਾਹਿਬ ਜੀ ਬਹੁਤ ਮਿੱਠੀ ਕਥਾ ਕਰਦੇ ਆ, ਮਹਾਨ ਵਿਦਵਾਨ, ਉਹਨਾਂ ਨੂੰ ਕਹਿ ਕੇ ਇਹਨਾਂ ਨੇ ਚਾਲੂ ਕਰਿਆ ਸੀ ਜਿਹੜੀ ਅੱਜ ਤੱਕ ਚੱਲਦੀ ਹੈ ਸੰਗਤਾਂ ਆਨੰਦ ਮੰਨਦੀ, ਉਹ ਇਹਨਾਂ ਸੱਜਣਾਂ ਦੀ ਅਗਿਓਤ ਬੰਦੀ ਸੀ, ਮਹਾਰਾਜ ਨੇ ਕਿਰਪਾ ਕੀਤੀ ਹੈ ਬਹੁਤ ਵੱਡੀ ਸੇਵਾ ਨਿਭਾ ਰਹੇ ਹੈ। ਇਹਨਾਂ ਨੂੰ ਮੈਂ ਕਿਹਾ ਵੀ ਅੱਜ ਉਹ ਰਸਤੇ ਦੇ ਵਿੱਚ ਕੋਈ ਬਚਨ ਨਹੀਂ ਕਰਨਾ, ਕਹਿੰਦਾ ਥੋੜਾ ਜਿਹਾ ਹੈਰਾਨ ਵੀ ਹੋਇਆ ਵੀ ਕੀ ਗੱਲ ਹੋ ਗਈ। ਮੈਂ ਕਿਹਾ ਬਾਤ ਇਹ ਹੈ ਵੀ ਅੱਜ ਇੱਕ ਤੁੱਕ ਐਸੀ ਹੈ ਵੀ ਮੈਨੂੰ ਵਾਰ ਵਾਰ ਚੇਤੇ ਕਰਨੀ ਪਊਗੀ ਉਹ ਤੁੱਕ, ਵੀ ਉਹਦੇ ਵਿੱਚ ਅੱਖਰਾਂ ਦੀ ਸੈਟਿੰਗ ਕਰਦੇ ਜੇ ਤੁਸੀਂ ਗੱਲਾਂ ਕਰਦੇ ਵੀ ਮੇਰਾ ਕੰਮ ਜਿਹੜਾ ਉਹ ਫਿਰ ਡਿਗੜ ਜਾਣਾ, ਉਹਦੇ ਚ ਸੁਰਤ ਨੇ ਕੰਮ ਨਹੀਂ ਕਰਨੀ, ਉੱਥੇ ਜਾ ਕੇ ਇੱਧਰ ਉੱਧਰ ਨਾ ਹੋ ਜਾਏ, ਕੋਈ ਅਰਥ ਰਹਿ ਨਾ ਜਾਏ। ਮੈਂ ਚਾਹੁੰਦਾ ਮਹਾਂਪੁਰਖਾਂ ਦੇ ਕੀਤੇ ਅਰਥ ਲੱਗ ਜਾਣ ਨੂੰ, ਇਹ ਵੀ ਫਿਰ ਸਿਆਣੇ ਦੇਖੇ ਮੂਲ ਮੰਤਰ ਪੜ੍ਹਦੇ ਆਏ, ਮੈਂ ਆਪਣੇ ਚੁੱਪ ਕਰਕੇ ਵਕਤ ਗੁਜ਼ਾਰ ਕੇ ਆਇਆ ਤੇ ਡਰਦੇ ਡਰਦੇ ਨੇ ਆ ਕੇ ਤੁਹਾਡੇ ਸਨਮੁਖ ਵੀ ਕਿਤੇ, ਕਿਉਂਕਿ ਵਿਦਿਆਰਥੀ ਦਾ ਕੰਮ ਡਰਨਾ ਹੀ ਹੁੰਦਾ, ਤੇ ਗੁਰੂ ਕਿਰਪਾ ਕਰੇ ਉਹ ਬ੍ਰਹਮ ਗਿਆਨੀ ਜੀ ਕਤੜੀਆਂ ਸੰਤਾਂ ਲੱਭੜੀਆਂ ਤਿੰਨਾਂ ਜਿਨ੍ਹਾਂ ਭਾਗ ਮਥਾਏ, ਇਸ ਗੱਲੋਂ ਆਪਣੇ ਸ਼ੁਭ ਕਰਮ ਸੋਚਦੇ ਵੀ ਸੱਚੇ ਪਾਤਸ਼ਾਹ ਜਿਹੜਾ ਉਹਨਾਂ ਬ੍ਰਹਮ ਗਿਆਨੀਆਂ ਦੇ ਤੇ ਕਥਨ ਕੀਤੇ ਹੋਏ ਅਰਥ ਬਖਸ਼ ਦਿੱਤੇ, ਇਹ ਵੀ ਕੋਈ ਸੁਭਾਗੇ ਦੀ ਬਾਤ ਸੀ, ਕੋਈ ਚੰਗਾ ਕਰਮ ਸੀ। ਗੁਰੂ ਕਿਰਪਾ ਕਰੇ ਆਓ ਇੱਥੇ ਸਮਾਪਤੀ ਹੈ, ਕੱਲ ਨੂੰ ਸਾਸਵੀ ਅਗਲਾ ਸ਼ਬਦ ਜਿਸ ਪ੍ਰਕਾਰ ਗੁਰੂ ਕਿਰਪਾ ਕਰੇਗਾ ਤੇ ਉਹਦੀ ਵਿਚਾਰ ਕੱਲ ਨੂੰ ਕਰ ਕਰਤਾਲ ਪਖਾਜੋ ਇਸ ਪ੍ਰਕਾਰ ਦੇ ਆਉਣਗੇ ਸ਼ਬਦ, ਹੁਣ ਇੱਥੇ ਸਮਾਪਤੀ ਭੁਲਾ ਚੁੱਕਾ ਦੀ ਸੇਵਾ ਕਰਦੀ।
ਤੁਮ ਪੂਰਨ ਪੂਰ ਰਹੇ ਸੰਪੂਰਨ ਹਮ ਭੀ ਸੰਗ ਅਧਾਏ, ਮਿਲਤ 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 ਮਿਲ ਰਹਿਆ ਨਾਨਕ ਕਹਿਣ ਨਾ ਜਾਏ।
ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਨ ਪੂਰਨ ਮੋਹੇ ਮਾਇਆ ਤਾਰ, ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਮਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਜੋ ਸਰਦਾ ਕਰ ਸੇਵ ਦੇ ਗੁਰ
ਪਾਰ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।